ਦੋਏਰਾ ਦਿਨ ਦੋ ਇੱਕ ਦਿਜ ਕੋ ਰੱਖਿਓ ਲਾਗ ਦਰਬ ਕੋ ਦੀਨ ਕੇਤਕ ਦਿਨ ਬੀਤੇ ਪ੍ਰਭੂ ਤਿਆਰ ਸਮਾਜ ਸੁਕੀਨ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ ਸਾਧ ਸੰਗਤ ਵੱਡੇ ਭਾਗ ਹਨ ਕਿ ਨਿਤਾ ਪ੍ਰਤੀ ਸਤਿਗੁਰਾਂ ਦੇ ਪਾਵਨ ਚਰਣਾਂ ਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਦਰਬਾਰ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਣਾਂ ਚ ਨਤਮਸਤਕ ਹੋ ਕੇ ਹਾਜ਼ਰੀਆਂ ਭਰ ਕੇ ਸਤਿਗੁਰੂ ਜੀ ਦਾ ਪਵਿੱਤਰ ਪਾਵਨ ਇਤਿਹਾਸ ਬੜੀ ਸ਼ਰਧਾ ਸਤਿਕਾਰ ਸਹਿਤ ਭਾਵਨਾ ਪੂਰਵਕ ਆਪ ਜੀ ਸਰਵਣ ਕਰ ਰਹੇ ਹੋ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕੌਲਾਂ ਜੀ ਦੇ ਮਨ ਦੀ ਭਾਵਨਾ ਜਾਣ ਕੇ ਤਿਨ੍ਹਾਂ ਦੇ ਕੋਲ ਆਏ ਹਨ। ਕੌਲਾਂ ਜੀ ਦੀ ਬੇਬਲਤਾਈ ਦੀ ਦਸ਼ਾ ਵੇਖ ਕੇ ਸਤਿਗੁਰਾਂ ਨੇ ਪੁੱਛਿਆ ਹੈ, ਦੱਸੋ ਕਿਸੇ ਨੇ ਤੁਹਾਨੂੰ ਕੁਝ ਬੁਰਾ ਭਲਾ ਸ਼ਬਦ ਕਿਹਾ, ਕਿਸ ਗੱਲ ਕਰਕੇ ਇਸ ਤਰ੍ਹਾਂ ਗਮਗੀਨ ਹੋ ਰਹੇ ਹੋ? ਕੌਲਾਂ ਜੀ ਨੇ ਬੇਨਤੀ ਕੀਤੀ, ਮਹਾਰਾਜ ਮੈਂ ਕੱਲ ਆਪ ਜੀ ਦੇ ਮਹਿਲਾਂ ਚ ਗਈ ਸੀ, ਉੱਥੇ ਆਪ ਜੀ ਦੇ ਤਿੰਨੋਂ ਮਹਿਲਾਂ ਦੀ ਗੋਦ ਵਿੱਚ ਮੈਂ ਪੁੱਤਰ ਖੇਡਦੇ ਵੇਖੇ ਨੇ। ਵੇਖ ਕੇ ਮੇਰੇ ਮਨ ਚ ਵੀ ਇੱਛਾ ਹੋਈ ਹੈ ਕਿ ਉਹਨਾਂ ਦਾ ਨਾਂ ਤਾਂ ਸੰਸਾਰ ਚ ਰਹਿ ਜਾਏਗਾ ਪਰ ਮੇਰਾ ਨਾਂ ਕਿਵੇਂ ਰਹੇਗਾ? ਮੇਰਾ ਤਾਂ ਕੋਈ ਪੁੱਤਰ ਹੀ ਨਹੀਂ, ਪੁੱਤਰਾਂ ਤੋਂ ਬਿਨਾਂ ਸੰਸਾਰ ਵਿੱਚ ਨਾਂ ਨਹੀਂ ਰਹਿੰਦਾ। ਸਤਿਗੁਰਾਂ ਨੇ ਆਖਿਆ, ਕੌਲਾਂ ਜੀ ਇਹ ਸੰਸਾਰ ਨਾਸ਼ਵਾਨ ਹੈ, ਨਾਸ਼ਵਾਨ ਸੰਸਾਰ ਦੇ ਵਿੱਚ ਤੁਸੀਂ ਆਪਣਾ ਨਾਮ ਚਾਹੁੰਦੇ ਹੋ? ਹਾਂ ਮਹਾਰਾਜ, ਮੇਰੀ ਵੀ ਤਮੰਨਾ ਹੈ ਤੁਹਾਡੇ ਨਾਂ ਨਾਲ ਮੇਰਾ ਵੀ ਨਾਂ ਰਹੇ। ਸਤਿਗੁਰਾਂ ਨੇ ਬਚਨ ਕੀਤਾ, ਫਿਰ ਇਹੋ ਜਿਹਾ ਪੁੱਤਰ ਬਖਸ਼ਾਂਗੇ ਜਿਹਦੇ ਨਾਲ ਤੇਰਾ ਜੁਗਾਂ ਜੁਗਾਂ ਤੱਕ ਨਾਂ ਅਟਲ ਹੋਵੇਗਾ, ਸਾਡੇ ਦੂਜੇ ਤਿੰਨਾਂ ਮਹਿਲਾਂ ਨਾਲੋਂ ਤੁਹਾਡਾ ਨਾਂ ਜ਼ਿਆਦਾ ਉਜਾਗਰ ਹੋਵੇਗਾ। ਤੁਹਾਡੇ ਨਾਂ ਦੇ ਉੱਤੇ ਅਸੀਂ ਇੱਕ ਸਰੋਵਰ ਲਵਾਵਾਂਗੇ, ਉਹ ਸਰੋਵਰ ਹੀ ਤੁਹਾਡਾ ਪੁੱਤਰ ਹੋਵੇਗਾ। ਇਹ ਬਚਨ ਕਹਿ ਕੇ ਕੌਲਾਂ ਜੀ ਨੂੰ ਧੀਰਜ ਦੇ ਕੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਆ ਕੇ ਡਿਊਟੀ ਲਾਈ ਕਿ ਸਰੋਵਰ ਲਾਓ, ਸਰੋਵਰ ਦੀ ਕਾਰ ਸੇਵਾ ਆਰੰਭ ਕਰੋ। ਤੋ ਬਾਬਾ ਜੀ ਨੇ ਉਸੇ ਵਕਤ ਗੁਰੂ ਕਾ ਹੁਕਮ ਮੰਨਦਿਆਂ ਸਰੋਵਰ ਦੀ ਕਾਰ ਸੇਵਾ ਆਰੰਭ ਕੀਤੀ ਔਰ ਇਸ ਸਰੋਵਰ ਦਾ ਨਾਮ ਸ੍ਰੀ ਕੌਲ ਸਰ ਸਾਹਿਬ ਰੱਖਿਆ ਹੈ, ਕੌਲਾਂ ਜੀ ਦੇ ਨਾਂ ਤੇ ਕੌਲ ਸਰ। ਕੌਲ ਸਰ ਸਰੋਵਰ ਦਾ ਨਾਂ ਰੱਖਿਆ ਜੋ ਪ੍ਰਸਿੱਧ ਹੈ। ਗੁਰੂ ਸਾਹਿਬ ਨੇ ਵੀ ਬਚਨ ਕੀਤਾ ਕਿ ਸਰੋਵਰ ਵਿੱਚ ਗੁਰੂ ਕੇ ਸਿੱਖ ਆ ਕੇ ਇਸ਼ਨਾਨ ਕਰਨਗੇ। ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪੰਜ ਸਰੋਵਰਾਂ ਦਾ ਜ਼ਿਕਰ ਗਿਣਤੀ ਹੋਵੇਗੀ, ਉਹਨਾਂ ਪੰਜਾਂ ਸਰੋਵਰਾਂ ਚੋਂ ਇਹ ਵੀ ਇੱਕ ਸਰੋਵਰ ਗਿਣਿਆ ਜਾਏਗਾ। ਸ੍ਰੀ ਅੰਮ੍ਰਿਤਸਰ, ਰਾਮਸਰ, ਕੌਲਸਰ, ਵਿਵੇਕਸਰ, ਸੰਤੋਖ ਸਾਰੇ ਪੰਜ ਸਰੋਵਰ ਨੇ, ਤੋ ਇਹਨਾਂ ਪੰਜਾਂ ਵਿੱਚ ਇਹਦੀ ਗਿਣਤੀ ਕੀਤੀ ਜਾਏਗੀ। ਉਧਰ ਬਾਬਾ ਗੁਰਦਿੱਤਾ ਜੀ ਦੀ ਸਗਾਈ ਹੋ ਚੁੱਕੀ ਸੀ, ਭਾਈ ਰਾਮਾ ਜੀ ਬਟਾਲੇ ਪਹੁੰਚੇ, ਜਾ ਕੇ ਘਰਦਿਆਂ ਨੂੰ ਖਬਰ ਦਿੱਤੀ ਵਿਆਹ ਦੀ ਤਰੀਕ ਮਿੱਥ ਕੇ ਕਿ ਵਿਸਾਖ ਦੀ 21 ਤਰੀਕ ਨੂੰ ਗੁਰੂ ਸਾਹਿਬ ਜੀ ਤੁਸੀਂ ਬਰਾਤ ਲੈ ਕੇ ਸਾਡੇ ਕੋਲ ਢੁਕੋ। ਸਾਹੇ ਦੀ ਚਿੱਠੀ ਲਿਖ ਕੇ ਭਾਈ ਰਾਮਾ ਜੀ ਨੇ ਆਪਣੀ ਘਰਵਾਲੀ ਸੁਖਦੇਈ ਨਾਲ ਵਿਚਾਰ ਕਰਕੇ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਇੱਕ ਬ੍ਰਾਹਮਣ ਨੂੰ ਚਿੱਠੀ ਦੇ ਕੇ ਭੇਜਿਆ। ਇਹ ਬ੍ਰਾਹਮਣ ਚਿੱਠੀ ਲੈ ਕੇ 6ਵੇਂ ਪਾਤਸ਼ਾਹ ਕੋਲ ਆਇਆ। ਚਿੱਠੀ ਸਤਿਗੁਰਾਂ ਨੇ ਪੜ੍ਹੀ ਹੈ, ਵਿਆਹ ਦੀ ਤਰੀਕ ਪੜ੍ਹ ਕੇ ਸਤਿਗੁਰੂ ਜੀ ਬੜੇ ਖੁਸ਼ ਹੋਏ। ਗੁਰੂ ਕੇ ਮਹਿਲਾਂ ਵਿੱਚ ਵੀ ਇਹ ਖਬਰ ਪਹੁੰਚੀ, ਮਾਂ ਤਾਂ ਗੰਗਾ ਜੀ ਨੂੰ ਬੜਾ ਚਾਓ ਚੜ੍ਹਿਆ ਕਿ ਮੈਂ ਆਪਣੇ ਪੋਤਰੇ ਦੀ ਸ਼ਾਦੀ ਵੇਖਾਂਗੀ। ਪੋਤਰੇ ਦਾ ਵਿਆਹ ਵੇਖਣ ਦਾ ਚਾਓ ਸ਼ੌਂਕ ਸੀ ਮੇਰੇ ਹਿਰਦੇ ਚੋਂ ਪੂਰਾ ਹੋਵੇਗਾ। ਤੋ ਇਸ ਪ੍ਰਕਾਰ ਨਾਲ ਸਾਰੇ ਘਰ ਦੇ ਵਿੱਚ ਖੁਸ਼ੀਆਂ ਹਨ, ਖੇੜੇ ਨੇ, ਵਿਗਾਸ ਨੇ। ਬਾਬਾ ਗੁਰਦਿੱਤਾ ਜੀ ਦੀ ਬਰਾਤ ਚੜ੍ਹ ਰਹੀ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਬਟਾਲੇ ਨਗਰ ਨੂੰ ਜਾਣ ਵਾਸਤੇ। ਬਟਾਲੇ ਜਿੱਥੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵੀ ਸ਼ਾਦੀ ਹੋਈ ਹੈ, ਉਸੇ ਨਗਰ ਚ ਬਰਾਤ ਜਾਣੀ ਹੈ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਸਤਿਗੁਰਾਂ ਦੀ ਪਾਵਨ ਪਵਿੱਤਰ ਕਥਾ ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਦਾ ਧਿਆਨ ਹਿਰਦੇ ਚ ਧਾਰਨ ਕਰਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿ,
ਸਤਨਾਮ ਸ੍ਰੀ
ਵਾਹਿ ਗੁਰੂ ਸਾਹਿਬ ਜੀਓ। ਦੋਏਰਾ ਦਿਨ ਦੋ ਇੱਕ ਦਿਜ ਕੋ ਰੱਖਿਓ, ਲਾਗ ਦਰਬ ਕੋ ਦੀਨ।
ਦੋ ਕ ਦਿਨ ਸਤਿਗੁਰਾਂ ਨੇ ਉਸ ਬ੍ਰਾਹਮਣ ਨੂੰ ਜਿਹੜਾ ਚਿੱਠੀ ਲੈ ਕੇ ਆਇਆ ਸੀ ਭਾਈ ਰਾਮੇ ਵੱਲੋਂ, ਵਿਆਹ ਦੀ ਚਿੱਠੀ ਲੈ ਕੇ ਆਇਆ ਸੀ, ਉਹਨੂੰ ਦੋ ਕ ਦਿਨ ਸਤਿਗੁਰਾਂ ਨੇ ਆਪਣੇ ਕੋਲ ਸ੍ਰੀ ਅੰਮ੍ਰਿਤਸਰ ਸਾਹਿਬ ਟਿਕਾ ਕੇ ਰੱਖਿਆ। ਫਿਰ ਉਹਨੂੰ ਲਾਗ ਦਿੱਤਾ ਹੈ, ਜੋ ਮਰਿਆਦਾ ਸੀ ਉਸ ਸਮੇਂ ਦੀ, ਉਹਨੂੰ ਲਾਗ ਦੇ ਕੇ ਸਤਿਗੁਰਾਂ ਨੇ ਵਿਦਾ ਕੀਤਾ ਹੈ।
ਕੇਤਕ ਦਿਨ ਪੀਛੇ ਪ੍ਰਭੂ ਤਿਆਰ ਸਮਾਜ ਕੋ ਕੀਨ।
ਇਸੇ ਤਰ੍ਹਾਂ ਕੁਝ ਦਿਨ ਬਤੀਤ ਹੋਏ ਤੋ ਸਤਿਗੁਰਾਂ ਨੇ ਵਿਆਹ ਵਾਸਤੇ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਹੁਕਮ ਕੀਤਾ, ਭਾਈ ਵਿਆਹ ਵਾਸਤੇ ਜੋ ਜੋ ਸਾਜੋ ਸਮਾਨ ਚਾਹੀਦਾ ਹੈ ਉਹ ਸਭ ਇਕੱਠਾ ਕਰਨਾ ਸ਼ੁਰੂ ਕਰ ਦਿਓ। ਏਦਾਂ ਸਾਰਾ ਸਮਾਜ ਤਿਆਰ ਕਰਨਾ ਸ਼ੁਰੂ ਕੀਤਾ ਹੈ।
ਚੋਪਈ ਦੇ ਦਰਬ ਮਸੰਦ ਪਠਾਏ, ਸਰਪੀ ਸਿਤਾ ਬਟੋਰਤ ਲਿਆਏ।
ਮਸੰਦਾਂ ਨੂੰ ਪੈਸੇ ਦੇ ਕੇ, ਰੁਪਈਏ ਦੇ ਕੇ ਟੋਰਿਆ ਵੀ, ਜਾਓ ਜਾ ਕੇ ਖਰੀਦੋ ਫਰੋਖਤ ਕਰੋ। ਲੰਗਰਾਂ ਵਾਸਤੇ ਜੋ ਰਸਤਾਂ ਬਸਤਾਂ ਚਾਹੀਦੀਆਂ ਨੇ ਜਾ ਕੇ ਖਰੀਦ ਕੇ ਲਿਆਓ। ਮਸੰਦ ਗਏ, ਮਸੰਦਾਂ ਨੇ ਜਾ ਕਰਕੇ ਸਰਪੀ, ਘਿਓ, ਖੰਡ ਆਦਿਕ ਜਿੰਨੀਆਂ ਚੀਜ਼ਾਂ ਚਾਹੀਦੀਆਂ ਸਨ ਉਹ ਸਾਰੀਆਂ ਬਟੋਰ ਕੇ ਇਕੱਠੀਆਂ ਕੀਤੀਆਂ ਹਨ।
ਸੂਖਮ ਚਾਵਰ ਚਾਰੂ ਲਮੇਰੇ, ਤਿਮਗੋ ਦੋਮ ਜਾਂ ਸ਼ਬੇਰੇ।
ਸੂਖਮ ਤੇ ਬਰੀਕ ਚਾਵਲ ਜਿਹੜੇ ਬਣਨ ਵਿੱਚ ਵਧੀਆ ਲੱਗਣ, ਖੁਸ਼ਬੂਦਾਰ ਹੋਣ, ਉਹੋ ਜਿਹੇ ਸੂਖਮ ਲਮੇਰੇ ਬਰੀਕ ਚਾਵਲ, ਲਮੇਰੇ ਚਾਵਲ ਮੰਗਵਾਏ ਨੇ। ਚੰਗਾ ਵਧੀਆ ਗੋ ਧੂਮ ਜਿਹੜੀ ਕਣਕ ਹੈ, ਚੰਗੀ ਮੋਟੀ ਦਾਣੇ ਵਾਲੀ ਜਿਹੜੀ ਕਣਕ ਹੈ ਉਹ ਸ਼ੁਭ ਵੇਖ ਕੇ ਲਿਆਂਦੀ ਹੈ।
ਜੇ ਤੋ ਖਰਚ ਲਖਿਓ ਮਨ ਮਾਈ, ਦੁਗਨ ਵਸਤ ਲਿਆਵਤ ਬੇਤਾਏ।
ਮਸੰਦਾਂ ਨੂੰ ਸਤਿਗੁਰਾਂ ਨੇ ਇਹ ਖਾਸ ਕਰਕੇ ਤਾਕੀਦ ਕੀਤੀ ਹੈ ਕਿ ਜਿੰਨੀਆਂ ਕੁ ਵਸਤੂਆਂ ਲੰਗਰ ਚ ਲੱਗਣੀਆਂ ਨੇ ਓਨੀਆਂ ਨੀ, ਉਹਦੇ ਤੋਂ ਦੁੱਗਣੀਆਂ ਲੈ ਕੇ ਆਉਣੀਆਂ ਨੇ, ਕਿਉਂਕਿ ਸੰਗਤ ਦਾ ਕੋਈ ਪਤਾ ਨੀ। ਜੇ 1000 ਬੰਦੇ ਵਾਸਤੇ ਲੰਗਰ ਤਿਆਰ ਕੀਤਾ ਤੇ 2000 ਵੀ ਆ ਸਕਦਾ ਹੈ, ਜੇ 2000 ਵਾਸਤੇ ਇਕੱਤਰ ਕੀਤਾ ਤੇ 4000 ਵੀ ਆ ਸਕਦਾ ਹੈ। ਗੁਰੂ ਕੀ ਸੰਗਤ ਦਾ ਪਤਾ ਨੀ ਕਿੱਧਰੋਂ ਆ ਜਾਣੀ। ਇਸ ਕਰਕੇ ਭਾਈ ਦੁੱਗਣੀਆਂ ਵਸਤੂਆਂ, ਜਿੰਨਾ ਕੁ ਖਰਚ ਹਲਵਾਈ ਦੱਸਦੇ ਨੇ, ਲਾਂਗਰੀ ਦੱਸਦੇ ਨੇ, ਉਹਨਾਂ ਦੇ ਕਹਿਣ ਤੋਂ ਦੁੱਗਣੀਆਂ ਵਸਤੂਆਂ ਜਿਹੜੀਆਂ ਨੇ ਉਹ ਲੰਗਰਾਂ ਵਾਸਤੇ ਲੈ ਕੇ ਆਉਣੀਆਂ ਹਨ।
ਬ੍ਰਿੰਦ ਕੜਾਹੇ ਦੇ ਚੜਾਏ, ਸੱਪ ਕਵਾਨ ਪਾਕ ਸਮਦਾਏ।
ਭੱਠੀਆਂ ਤੇ ਕੜਾਏ ਚਾੜ ਦਿੱਤੇ, ਲੰਗਰ ਪ੍ਰਸ਼ਾਦੇ ਪਕਵਾਨ ਤਿਆਰ ਹੋਣੇ ਨੇ, ਸੰਗਤਾਂ ਵਾਸਤੇ ਪਕਵਾਨ ਬਣਨੇ ਨੇ। ਇਸ ਕਰਕੇ ਕਹਿੰਦੇ ਬ੍ਰਿੰਦ, ਬਹੁਤ ਸਾਰੇ ਕੜਾਏ ਉਹ ਭੱਠੀਆਂ ਦੇ ਉੱਤੇ ਚਾੜ ਦਿੱਤੇ ਨੇ, ਔਰ ਜਿਹੜੇ ਪਕਾਉਣ ਵਾਲੇ ਲਾਂਗਰੀ ਹਨ ਉਹ ਸ਼ੁਭ ਪਕਵਾਨ ਪਕਾਉਣ ਲੱਗੇ ਹਨ।
ਪ੍ਰਥਮ ਥਾਰ ਗਨ ਭਰ ਕਰ ਲਿਆਏ, ਬ੍ਰਿੰਦ ਸੇਵਕਨ ਤੇ ਉੱਚਵਾਏ।
ਜਦੋਂ ਪਕਵਾਨ ਬਣ ਕੇ ਤਿਆਰ ਹੋਏ ਤੇ ਸਭ ਤੋਂ ਪਹਿਲਾਂ ਜਿਹੜੇ ਉਹ ਪਕਵਾਨ ਸਨ ਥਾਲ ਭਰੇ, ਕਈ ਥਾਲ ਉਹਨਾਂ ਪਕਵਾਨਾਂ ਦੇ ਭਰ ਕੇ ਸੇਵਾਦਾਰਾਂ ਦੇ ਸਿਰਾਂ ਤੇ ਉਹ ਥਾਲ ਚੁਕਵਾਏ ਹਨ।
ਸ਼੍ਰੀ ਦਰਬਾਰ ਬੰਦਨਾ ਕੀਨ, ਫਿਰੇ ਪ੍ਰਦਖਨਾ ਚਾਰੋਂ ਦੀਨ।
ਕਹਿੰਦੇ ਉਹ ਪਕਵਾਨ ਦੇ ਥਾਲ ਭਰ ਕੇ ਪਹਿਲਾਂ ਸੱਚਖੰਡ ਹਰਿਮੰਦਰ ਸਾਹਿਬ ਲਿਆ ਕੇ ਮੱਥਾ ਟੇਕਿਆ, ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਦੇ ਵਿੱਚ ਉਹ ਪਕਵਾਨ ਭੇਟ ਕਰਕੇ ਮਹਾਰਾਜ ਜੀ ਨੂੰ ਨਮਸਕਾਰ ਕੀਤੀ ਹੈ, ਔਰ ਦਰਬਾਰ ਸਾਹਿਬ ਦੀਆਂ ਫਿਰ ਕੇ ਪਰਿਕਰਮਾ ਕੀਤੀਆਂ ਹਨ, ਚਾਰੋਂ ਪਾਸੇ ਪਰਿਕਰਮਾ ਕੀਤੀਆਂ ਹਨ।
ਬਿਰਦ ਸਾਹਿਬ ਭਾਈ ਗੁਰਦਾਸ ਇੰਤੇ ਕਰਵਾਇਤ ਅਰਦਾਸ।
ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਔਰ ਭਾਈ ਸਾਹਿਬ ਭਾਈ ਗੁਰਦਾਸ ਜੀ ਪਾਸੋਂ ਅਰਦਾਸ ਕਰਵਾਈ। ਬਾਬਾ ਬੁੱਢਾ ਸਾਹਿਬ ਜੀ ਦਰਬਾਰ ਸਾਹਿਬ ਦੇ ਵਜ਼ੀਰ ਨੇ, ਭਾਈ ਗੁਰਦਾਸ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸਨ। ਕਹਿੰਦੇ ਭਾਈ ਗੁਰਦਾਸ ਜੀ ਪਾਸੋਂ ਔਰ ਬਾਬਾ ਬੁੱਢਾ ਸਾਹਿਬ ਜੀ ਪਾਸੋਂ ਦੋਵਾਂ ਪਾਸਿਓਂ ਇਹਨਾਂ ਸੇਵਾਦਾਰਾਂ ਨੇ ਆ ਕੇ ਅਰਦਾਸ ਕਰਵਾਈ ਹੈ।
ਸਰਬ ਪ੍ਰਸ਼ਾਦ ਵਰਤਾਵਨ ਕਰੇ,
ਜਿੰਨਾ ਪ੍ਰਸ਼ਾਦ ਲਿਆਂਦਾ ਸੀ, ਪਕਵਾਨ ਲਿਆਂਦੇ ਸਨ, ਉਹ ਸਾਰੇ ਪਕਵਾਨ ਸੰਗਤ ਵਿੱਚ ਵਰਤਾਏ ਹਨ।
ਬੌਰ ਨਕੇਤ ਆਏ ਹਿਤ ਧਰੇ,
ਫਿਰ ਬਾਕੀ ਜਿਹੜੇ ਪਕਵਾਨ ਸਨ ਉਹ ਲਿਆ ਕੇ ਘਰ ਰੱਖੇ, ਪਹਿਲਾਂ ਗੁਰੂ ਦਰਬਾਰ ਚ ਭੇਟ ਕਰਕੇ ਸੰਗਤ ਚ ਵਰਤਾ ਕੇ, ਫਿਰ ਜਿਹੜੇ ਪਕਵਾਨ ਬਾਅਦ ਵਿਚ ਤਿਆਰ ਕੀਤੇ ਉਹ ਲਿਆ ਕੇ ਘਰ ਵਿਚ ਖਜ਼ਾਨੇ ਚ ਰੱਖੇ ਨੇ।
ਆਗਿਆ ਕਰੀ ਸੰਬੰਧ ਜਾਂ ਜੈ ਗਨ ਪਕਵਾਨ ਪਠਾਏ ਤਾਂ ਤੈ।
ਮਹਾਰਾਜ ਜੀ ਨੇ ਆਗਿਆ ਕੀਤੀ ਕਿ ਜਿੱਥੇ ਜਿੱਥੇ ਸੰਬੰਧੀ ਨੇ, ਗੁਰੂ ਘਰ ਦੇ ਰਿਸ਼ਤੇਦਾਰ ਸਾਕ ਸੰਬੰਧੀ ਨੇ, ਉਹਨਾਂ ਸਾਰਿਆਂ ਨੂੰ ਵਹਿੰਗੀਆਂ ਭਰ ਭਰ ਕੇ ਪਕਵਾਨਾਂ ਦੀਆਂ ਭੇਜ ਦਿਓ, ਨਾਲੇ ਉਹਨਾਂ ਨੂੰ ਸੱਦੇ ਭੇਜ ਦਿਓ, ਬੁਲਾਵਾ ਭੇਜ ਦਿਓ, ਵਿਆਹ ਵਾਸਤੇ ਨਿਉਂਦਾ ਭੇਜ ਦਿਓ ਤੇ ਨਾਲੇ ਉਹਨਾਂ ਵਾਸਤੇ ਪਕਵਾਨ ਭੇਜ ਦਿਓ।
ਸਗਰੋ ਮੇਲ ਹਕਾਰਨ ਕਰੋ, ਇਸ ਕਾਰਜ ਬਿਲਮ ਨਾ ਧਰੋ।
ਸਾਰਾ ਮੇਲ ਸੱਦ ਲਓ, ਗੋਇੰਦਵਾਲ ਸਾਹਿਬ ਸੁਨੇਹਾ ਭੇਜ ਦਿਓ, ਉਧਰ ਖਡੂਰ ਸਾਹਿਬ ਸੁਨੇਹ ਭੇਜ ਦਿਓ, ਮਾਊ ਸਾਹਿਬ ਸੁਨੇਹਾ ਭੇਜ ਦਿਓ ਤੇ ਡੱਲੇ ਜਿੱਥੇ ਸਤਿਗੁਰਾਂ ਦਾ ਸਹੁਰਾ ਨਗਰ ਹੈ, ਸਹੁਰਾ ਪਰਿਵਾਰ ਹੈ, ਉੱਥੇ ਵੀ ਸੁਨੇਹੇ ਭੇਜ ਦਿਓ। ਇੱਧਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਜਿੱਥੇ ਜਿੱਥੇ ਮੇਲੀ ਨੇ ਸਾਰੇ ਮੇਲ ਨੂੰ ਸੱਦਾ ਭੇਜ ਦਿਓ, ਇਸ ਕੰਮ ਵਾਸਤੇ ਹੁਣ ਦੇਰੀ ਨਾ ਲਾਓ।
ਪ੍ਰਥਮ ਖੰਡੋਰ ਸੋ ਗੋਇੰਦਵਾਲ, ਗੰਗ ਮਾਤ ਨੇ ਪਤੀ ਵਿਸਾਲ।
ਪਹਿਲਾਂ ਖਡੂਰ ਸਾਹਿਬ, ਉੱਥੇ ਮਾਤਾ ਗੰਗਾ ਜੀ ਨੇ ਸੁਨੇਹਾ ਭੇਜਿਆ, ਲਾਗੀ ਭੇਜੇ ਕਿ ਜਾਓ ਖਡੂਰ ਸਾਹਿਬ ਗੁਰੂ ਅੰਗਦ ਸਾਹਿਬ ਦੀ ਅੰਸ਼ ਵੰਸ਼ ਨੂੰ ਸੁਨੇਹਾ ਦੇਣਾ। ਫਿਰ ਗੋਇੰਦਵਾਲ ਸਾਹਿਬ ਮਾਤਾ ਗੰਗਾ ਜੀ ਨੇ ਭੇਜਿਆ, ਬਿਨਾਂ ਦੇਰੀ ਤੋਂ ਗੋਇੰਦਵਾਲ ਸਾਹਿਬ ਸੁਨੇਹਾ ਭੇਜਿਆ ਹੈ।
ਮੰਡਿਆਲੀ ਰੋਡਰੋਲੀ ਡੱਲੇ,
ਮੰਡਿਆਲੀ ਜਿੱਥੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦਾ ਸਹੁਰਾ ਨਗਰ ਹੈ, ਮਾਤਾ ਮਰਵਾਈ ਜੀ ਉੱਥੋਂ ਹੀ ਵਿਆਹ ਕੇ ਲਿਆਂਦੇ ਸਨ ਸਤਿਗੁਰਾਂ ਨੇ, ਮੰਡਿਆਲੀ ਸੁਨੇਹਾ ਭੇਜਿਆ। ਫਿਰ ਭਾਈ ਕੀ ਡਰੋਲੀ, ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਹੁਤ ਹੀ ਪਿਆਰਾ ਨਿਕਟਵਰਤੀ ਸਿੱਖ ਭਾਈ ਸਾਈ ਦਾਸ ਰਹਿੰਦਾ ਹੈ, ਉਹਨਾਂ ਨੂੰ ਸੁਨੇਹਾ ਭੇਜਿਆ। ਫਿਰ ਡੱਲੇ ਪਿੰਡ, ਜਿੱਥੋਂ ਦੇ ਮਾਤਾ ਦਮੋਦਰੀ ਜੀ ਸਨ, ਡੱਲੇ ਪਿੰਡ ਦੇ ਵਿੱਚ ਵੀ ਸੁਨੇਹਾ ਭੇਜਿਆ ਹੈ।
ਦੇ ਪਕਵਾਨ ਦੂਤ ਗਨ ਕੱਲੇ,
ਤੇ ਕਹਿੰਦੇ ਬਹੁਤ ਸਾਰੇ ਦੂਤਾਂ ਨੂੰ ਪਕਵਾਨ ਦੇ ਕੇ ਭੇਜਿਆ, ਵੀ ਇਹਨਾਂ ਸਾਰੇ ਸੰਬੰਧੀਆਂ ਨੂੰ ਨਾਲੇ ਪਕਵਾਨ ਭੇਟ ਕਰਨੇ ਨੇ, ਨਾਲੇ ਵਿਆਹ ਵਾਸਤੇ ਸਾਰਿਆਂ ਨੂੰ ਸੱਦਾ ਪੱਤਰ ਦੇ ਕੇ ਆਉਣਾ ਹੈ।
ਰਾਮਦਾਸ ਪੁਰ ਮੈਂ ਕਰ ਸਾਰੇ, ਪਟ ਕਰ ਤਿਨੋ ਆਨੰਦ ਕੋ ਧਾਰੇ।
ਫਿਰ ਗੁਰੂ ਰਾਮਦਾਸ ਸਾਹਿਬ ਦੀ ਨਗਰੀ ਵਿਚ ਭਾਵ ਸ੍ਰੀ ਅੰਮ੍ਰਿਤਸਰ ਸ਼ਹਿਰ ਦੇ ਵਿਚ ਵੀ ਕੱਲੇ ਕੱਲੇ ਘਰ ਸੁਨੇਹਾ ਭੇਜਿਆ ਕਿ ਭਾਈ ਸਾਰਿਆਂ ਨੇ ਵਿਆਹ ਦੇ ਉੱਤੇ ਸ਼ਾਦੀ ਦੇ ਉੱਤੇ ਹਾਜ਼ਰੀ ਭਰਨੀ ਹੈ, ਬਾਬਾ ਗੁਰਦਿੱਤਾ ਜੀ ਦਾ ਵਿਆਹ ਹੈ, ਬਰਾਤੇ ਵੀ ਚੜ੍ਹਨਾ ਤੇ ਵਿਆਹ ਦੇ ਸਮਾਗਮਾਂ ਵਿਚ ਵੀ ਹਾਜ਼ਰੀਆਂ ਭਰਨੀਆਂ। ਕਹਿੰਦੇ ਕੱਲੇ ਕੱਲੇ ਘਰ ਦੇ ਵਿਚ ਸੱਦੇ ਭੇਜੇ, ਨਾਲੇ ਪਕਵਾਨ ਵੰਡੇ ਨੇ।
ਅਪਰ ਜੇ ਮੰਗਲ ਅਨੇਕ ਪ੍ਰਕਾਰੇ, ਕਰਤ ਰਹੇ ਜਿਮ ਗੰਗ ਉਚਾਰੇ।
ਹੋਰ ਵੀ ਅਨੇਕਾਂ ਪ੍ਰਕਾਰ ਦੇ ਮੰਗਲ ਕੀਤੇ ਗਏ, ਜਿਵੇਂ ਜਿਵੇਂ ਮਾਤਾ ਗੰਗਾ ਜੀ ਕਹਿੰਦੇ ਰਹੇ, ਹੁਕਮ ਕਰਦੇ ਰਹੇ, ਉਸੇ ਤਰ੍ਹਾਂ ਦੇ ਮੰਗਲਾਚਾਰ ਮਾਤਾ ਗੰਗਾ ਜੀ ਦੇ ਕਹਿਣ ਅਨੁਸਾਰ ਕੀਤੇ ਜਾ ਰਹੇ ਨੇ।
ਪੀਤੀਏ ਕੋ ਸਭ ਸੌਂਪ ਸਮਾਜਾ, ਕਰੇ ਅਨੇਕ ਵਿਆਹ ਕੇ ਕਾਜਾ।
ਇਸ ਵਿਆਹ ਦੇ ਵਿਚ ਭਾਈ ਵਿਧੀ ਚੰਦ ਦੀ ਵੀ ਡਿਊਟੀ ਲਾਈ ਹੋਈ ਹੈ, ਵੀ ਤੁਸੀਂ ਵੀ ਅੱਗੇ ਵੱਧ ਚੜ੍ਹ ਕੇ ਸਾਰੀ ਸੇਵਾ ਕਰਨੀ ਹੈ, ਜਿੰਨੀ ਜਿੰਮੇਵਾਰੀ ਹੈ ਆਮਦ ਖਰਚ ਦੀ ਉਹ ਤੁਸੀਂ ਸੰਭਾਲਣੀ, ਸੰਗਤਾਂ ਨੂੰ ਆਇਆ ਗਿਆ ਨੂੰ ਸੰਭਾਲਣਾ। ਭਾਈ ਵਿਧੀ ਚੰਦ ਨੂੰ ਬਹੁਤ ਸਾਰਾ ਸਮਾਗ ਸੌਂਪਿਆ ਹੋਇਆ ਕਿ ਤੁਸੀਂ ਵਿਆਹ ਦੇ ਸਾਰੇ ਕਾਰਜ ਅੱਗੇ ਹੋ ਕੇ ਕਰਨੇ ਨੇ।
ਸਰਬ ਰੰਗ ਕੋ ਤੰਬੂ ਕਨੇ, ਰੇਸ਼ਮ ਕੀ ਡੋਰਨ ਤੋਂ ਬਨੇ।
ਸਰਬ ਰੰਗਾਂ ਦੇ ਬੜੇ ਬੜੇ ਸੋਹਣੇ ਤੰਬੂ ਗੁਰੂ ਘਰ ਦੇ ਵਿਚ ਲਾਉਣ ਵਾਸਤੇ, ਫਿਰ ਅੱਗੇ ਬਰਾਤ ਜਾਣੀ, ਉੱਥੇ ਵੀ ਰਸਤੇ ਚ ਤੰਬੂਆਂ ਦੀ ਲੋੜ ਪੈਣੀ ਸੀ, ਇਸ ਕਰਕੇ ਬੜੇ ਬੜੇ ਸੋਹਣੇ ਰੰਗਾਂ ਦੇ ਜਿਹੜੇ ਤੰਬੂ ਹਨ, ਜਿਨ੍ਹਾਂ ਦੀਆਂ ਰੇਸ਼ਮ ਦੀਆਂ ਡੋਰਾਂ ਨੇ, ਰੇਸ਼ਮ ਦੀਆਂ ਡੋਰਾਂ ਨਾਲ ਉਹ ਤੰਬੂ ਤਾਣ ਕੇ ਬੰਨੇ ਹਨ।
ਤਿੰਨ ਮੈਂ ਫਰਸ਼ ਗਿਲਮ ਤੇ ਆਦੇ,
ਉਹਦੇ ਵਿੱਚ ਬੜੇ ਬੜੇ ਸੋਹਣੇ ਫਰਸ਼ ਗਲੀਚੇ ਉਹ ਸਾਰੇ ਥੱਲੇ ਵਿਛਾਏ ਗਏ ਹਨ।
ਕਰਕੇ ਤਿਆਰ ਰੱਖੀ ਤੁਸ਼ਾਦੇ,
ਇਹਦੇ ਵਿਆਹ ਵਾਸਤੇ ਸਾਰੀਆਂ ਤਿਆਰੀਆਂ ਕਰਕੇ ਰੱਖੀਆਂ, ਬੜੇ ਬੜੇ ਸੁੰਦਰ ਗਿਲਮ ਗਲੀਚੇ ਤੰਬੂ ਰੇਸ਼ਮ ਦੀਆਂ ਡੋਰਾਂ ਦੇ ਸਮੇਤ ਉਹ ਸਾਰੀਆਂ ਇਕੱਠੀਆਂ ਕਰਕੇ ਰੱਖ ਲਏ ਨੇ, ਤਾਂ ਜੋ ਜਦੋਂ ਵਿਆਹ ਦਾ ਸਮਾਂ ਆਉਣਾ ਉਦੋਂ ਇਹਨਾਂ ਤੰਬੂਆਂ ਦੀ ਲੋੜ ਪੈਣੀ ਹੈ, ਗਿਲਮ ਗਲੀਚਿਆਂ ਦੀ ਲੋੜ ਪੈਣੀ ਹੈ, ਇਸ ਕਰਕੇ ਸਾਰਾ ਕੁਝ ਪਹਿਲਾਂ ਇਕੱਠਾ ਕਰਾ ਕੇ ਬਾਹਰ ਕਢਾ ਕੇ ਰੱਖ ਲਿਆ।
ਜ਼ੀਨ ਤੁਰੰਗਨ ਲਿਪਤੇ ਜ਼ਰੀ,
ਬੜੀਆਂ ਬੜੀਆਂ ਸੋਹਣੀਆਂ ਕਾਠੀਆਂ ਘੋੜਿਆਂ ਤੇ ਪਾਉਣ ਵਾਸਤੇ ਜਿਨ੍ਹਾਂ ਚ ਜਰੀ ਲੱਗੀ ਹੋਈ ਹੈ।
ਉਪਰ ਚਾਰੂ ਕਰੀ ਬਿਸਤਰੇ,
ਬੜੀ ਸੋਹਣੀ ਸੁੰਦਰ ਜਰੀ ਉੱਤੇ ਘੋੜਿਆਂ ਦੀਆਂ ਕਾਠੀਆਂ ਦੇ ਉੱਤੇ ਜੜੀ ਹੋਈ ਉਹਦਾ ਵਿਸਥਾਰ ਕੀਤਾ ਹੋਇਆ ਚਮਕਦੀ ਹੈ।
ਸੁਪੱਟਨ ਕੀ ਪੋਸ਼ਿਸ਼ ਬਨਵਾਏ,
ਉਧਰ ਸੁਪੱਟਾ ਸੂਰਮਿਆਂ ਦੇ ਸਰੀਰ ਤੇ ਪਾਉਣ ਵਾਸਤੇ ਨਵੀਆਂ ਪੁਸ਼ਾਕਾਂ ਤਿਆਰ ਕੀਤੀਆਂ ਨੇ।
ਬਹੁਤ ਬਿਭੂਖਨ ਲੀਨ ਕਰਾਏ,
ਬੜੇ ਬੜੇ ਸੋਹਣੇ ਗਹਿਣੇ ਕਢਵਾਏ ਦੇ ਉਹਨਾਂ ਸੂਰਮਿਆਂ ਦੇ ਸਰੀਰ ਤੇ ਪਾਉਣ ਵਾਸਤੇ ਕਿ ਫੌਜਾਂ ਵੀ ਚੰਗੀ ਤਰ੍ਹਾਂ ਨਾਲ ਤਿਆਰ ਬਰ ਤਿਆਰ ਹੋ ਕੇ ਚੱਲਣ।
ਧਨ ਅਨਗਨ ਜਿਨ ਕਿਨ ਗੁਰ ਕਰਤੇ, ਲੈ ਲੈ ਸਕਲ ਸਮਾਜਨ ਕਰਤੇ,
ਗੁਰੂ ਘਰੋਂ ਮਾਇਆ ਦੇ ਗੱਫੇ ਲੈ ਕੇ ਜਿੰਨੀ ਮਾਇਆ ਚਾਹੀਦੀ ਹੈ ਸਤਿਗੁਰਾਂ ਦੇ ਖਜ਼ਾਨੇ ਚੋਂ ਲੈਂਦੇ, ਖਜ਼ਾਨੇ ਚੋਂ ਮਾਇਆ ਲੈ ਕੇ ਜਿੰਨੀ ਖਰਚਣੀ ਹੁੰਦੀ ਹੈ ਖੁੱਲੇ ਦਿਲ ਨਾਲ ਮਾਇਆ ਖਰਚ ਕੇ ਆਪੋ ਆਪਣੇ ਵਾਸਤੇ ਕੋਈ ਕੱਪੜੇ ਤਿਆਰ ਕਰਾ ਰਿਹਾ, ਕੋਈ ਗਹਿਣੇ ਤਿਆਰ ਕਰਾ ਰਿਹਾ, ਕੋਈ ਘੋੜਿਆਂ ਦੀਆਂ ਕਾਠੀਆਂ ਤਿਆਰ ਕਰਾ ਰਿਹਾ।
ਜਬ ਕੁਛ ਤਰ ਤਿਆਰ ਹੋਏ ਬਨਵਾਵਤ, ਸ਼੍ਰੀ ਸਤਿਗੁਰ ਕੋ ਜਾਏ ਦਿਖਾਵਤ,
ਜਦੋਂ ਕੋਈ ਸਿੱਖ ਜਾਂ ਕੋਈ ਸਿਪਾਹੀ ਜਾਂ ਕੋਈ ਸੂਰਮਾ ਕੋਈ ਵਸਤੂ ਤਿਆਰ ਕਰਕੇ ਬਣਾਉਂਦਾ ਤੇ ਜਾ ਕੇ ਪਹਿਲਾਂ ਸਤਿਗੁਰਾਂ ਨੂੰ ਵਿਖਾਉਂਦੇ, ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵਿਖਾਉਂਦੇ, ਮਹਾਰਾਜ ਜੀ ਆਹ ਵੇਖੋ ਮੈਂ ਆਹ ਚੀਜ਼ ਤਿਆਰ ਕਰਵਾਈ ਹੈ, ਵਿਆਹ ਵਾਸਤੇ ਮੈਂ ਆਹ ਵਸਤਰ ਤਿਆਰ ਕਰਵਾਏ ਨੇ, ਮਹਾਰਾਜ ਆਹ ਢਾਲ ਮੈਂ ਤਿਆਰ ਕਰਵਾਈ, ਏਦਾਂ ਸਤਿਗੁਰਾਂ ਨੂੰ ਜਾ ਕੇ ਵਿਖਾਉਂਦੇ ਨੇ।
ਰਹਿ ਜਾਵ ਗਏ ਕਿਤਕ ਦਿਨ ਛੇਕ, ਆਏ ਪਹੁੰਚਿਓ ਮੇਲ ਅਭਿਸ਼ੇਕ,
ਇਸੇ ਤਰ੍ਹਾਂ ਜਦੋਂ ਕੁਝ ਕੁ ਦਿਨ ਬਾਕੀ ਰਹਿ ਗਏ ਵਿਆਹ ਦੇ ਅੱਗੇ, ਕੁਝ ਕੁ ਦਿਨ ਹੀ ਰਹਿੰਦੇ ਸਨ, 21 ਵਿਸਾਖ ਦਾ ਦਿਨ ਰੱਖਿਆ ਹੋਇਆ ਸੀ, ਉਸ ਤੋਂ ਕੁਝ ਦਿਨ ਪਹਿਲਾਂ ਸਾਰਾ ਮੇਲ ਮੰਡਲ ਆ ਕੇ ਇਕੱਠਾ ਹੋ ਗਿਆ ਗੁਰੂ ਘਰ, ਜਿੰਨਾ ਮੇਲ ਜਿਨ੍ਹਾਂ ਨੂੰ ਸੱਦੇ ਭੇਜੇ ਸਨ ਉਹ ਸਾਰੇ ਆ ਪਹੁੰਚੇ ਹਨ।
ਦਾਤੋ ਅਪਰ ਮੋਹਰੀ ਆਏ,
ਬਾਬਾ ਦਾਤੂ ਜੀ ਆਏ ਨੇ, ਬਾਬਾ ਮੋਹਰੀ ਜੀ ਆਏ ਹਨ।
ਦਾਤੂ ਅਪਰ ਮੋਹਰੀ ਆਏ, ਬੰਤਾਨੰਦ ਸੰਗ ਨਿਜ ਲਿਆਏ,
ਆਪਣੀਆਂ ਘਰ ਵਾਲੀਆਂ ਨੂੰ ਔਰ ਆਪਣੇ ਬੱਚਿਆਂ ਨੂੰ ਪੁੱਤਰਾਂ ਨੂੰ ਨਾਲ ਲੈ ਕੇ ਆਏ ਹਨ।
ਦਇਆ ਕੋਰ ਨਰਾਇਣ ਦਾਸ,
ਭਾਈ ਬੀਬੀ ਦਇਆ ਕੌਰ ਤੇ ਭਾਈ ਨਰਾਇਣ ਦਾਸ ਇਹ ਵੀ ਚੱਲ ਕੇ ਆਏ, ਗੁਰੂ ਹਰਗੋਬਿੰਦ ਸਾਹਿਬ ਦੇ ਸਹੁਰਾ ਸਾਹਿਬ ਸਨ।
ਸੰਪਤ ਆਏ ਕਰਤ ਹੁਲਾਸ,
ਇਹ ਵੀ ਦੋਵੇਂ ਬੜੇ ਹੁਲਾਸ ਨਾਲ ਬੜੀ ਖੁਸ਼ੀ ਨਾਲ ਆਏ ਨੇ ਆਪਣੇ ਦੋਤਰੇ ਦਾ ਵਿਆਹ ਵੇਖਣ ਵਾਸਤੇ।
ਸਤਿਗੁਰ ਕਰਕੇ ਬਹੁਤ ਸਨਮਾਨੇ,
ਸਤਿਗੁਰਾਂ ਨੇ ਇਹਨਾਂ ਦਾ ਆਇਆ ਹੋਇਆਂ ਦਾ ਬੜਾ ਸਨਮਾਨ ਕੀਤਾ, ਸਤਿਕਾਰ ਕੀਤਾ।
ਗਿਆਨ ਥਾਨ ਬੜ ਬੰਧਨ ਠਾਨੇ,
ਔਰ ਕਹਿੰਦੇ ਬੜੇ ਪਿਆਰ ਨਾਲ ਇਹਨਾਂ ਨੂੰ ਵੱਡੇ ਜਾਣ ਕੇ, ਇਹਨਾਂ ਨੂੰ ਸਨਮਾਨ ਜਾਣ ਕੇ ਵੰਦਨਾ ਕੀਤੀ, ਵੱਡੇ ਨੇ ਸੱਸ ਸਹੁਰਾ ਨੇ ਤੇ ਇਸ ਕਰਕੇ ਇਹਨਾਂ ਨੂੰ ਵੰਦਨਾ ਕੀਤੀ ਛੇਵੇਂ ਪਾਤਸ਼ਾਹ ਨੇ।
ਬੌਰ ਗਈ ਸਭ ਗੰਗਾ ਪਾਤ,
ਸਾਰੀਆਂ ਇਸਤਰੀਆਂ ਇਕੱਠੀਆਂ ਹੋ ਕੇ ਮਾਤਾ ਗੰਗਾ ਜੀ ਦੇ ਪਾਸ ਗਈਆਂ ਹਨ।
ਮਿਲ ਮਿਲ ਗਰ ਤੋਂ ਪ੍ਰੇਮ ਪ੍ਰਕਾਸ਼,
ਸਭ ਮਾਤਾ ਗੰਗਾ ਜੀ ਦੇ ਨਾਲ ਗਲ ਮਿਲੀਆਂ ਨੇ, ਗਲ ਮਿਲ ਮਿਲ ਕੇ ਬੜਾ ਪਿਆਰ ਜ਼ਾਹਰ ਕਰਦੀਆਂ, ਆਪਣੇ ਹਿਰਦੇ ਦਾ ਪ੍ਰੇਮ ਜ਼ਾਹਰ ਕਰਦੀਆਂ ਹਨ।
ਸੁਣ ਦਮੋਦਰੀ ਮਾਤ ਪਿਤਾ,
ਮਾਤਾ ਦਮੋਦਰੀ ਜੀ ਨੇ ਸੁਣਿਆ ਕਿ ਮੇਰੇ ਮਾਤਾ ਪਿਤਾ ਜੀ ਵੀ ਆਏ ਨੇ ਚੱਲ ਕੇ,
ਉਤਕੰਠਾ ਜੁਤ ਅੰਕ ਮਿਲਾਏ,
ਮਾਤਾ ਦਮੋਦਰੀ ਜੀ ਉੱਠ ਕੇ ਆ ਕੇ ਆਪਣੇ ਮਾਂ ਬਾਪ ਨੂੰ ਮਿਲੇ ਨੇ, ਗਲ ਲੱਗ ਕੇ ਆਪਣੀ ਮਾਂ ਦਇਆ ਕੌਰ ਨੂੰ ਮਿਲੀ ਹੈ।
ਕ੍ਰਿਸ਼ਨ ਚੰਦ ਧਨਵੰਤੀ ਆਏ,
ਉਧਰ ਬਾਬਾ ਕ੍ਰਿਸ਼ਨ ਚੰਦ ਜੀ ਤੇ ਮਾਤਾ ਧਨਵੰਤੀ ਜੀ ਆਏ ਹਨ।
ਮਿਲ ਗੁਰ ਤੋਂ ਤਬ ਗਲੇ ਲਗਾਏ,
ਇਹ ਵੀ ਆ ਕੇ ਸਤਿਗੁਰਾਂ ਨੂੰ ਮਿਲੇ ਨੇ, ਗਲ ਲਾ ਕੇ ਗੁਰੂ ਸਾਹਿਬ ਜੀ ਨੂੰ ਮਿਲੇ ਨੇ। ਕ੍ਰਿਸ਼ਨ ਚੰਦ ਤੇ ਧਨਵੰਤੀ ਇਹ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਨਾਨਕੇ ਪਰਿਵਾਰ ਚੋਂ ਨੇ। ਕਹਿੰਦੇ ਵੀ ਆ ਕੇ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਗਲ ਲੱਗ ਕੇ ਮਿਲੇ ਹਨ।
ਦੁਆਰਾ ਪਾਗਨ ਕੇ ਜੁਤ ਆਇਓ,
ਉਧਰ ਭਾਈ ਦੁਆਰਾ ਜਿਹਨੂੰ ਦਵਾਰਕਾ ਦਾਸ ਵੀ ਕਹਿੰਦੇ ਤੇ ਬੀਬੀ ਭਾਗਣ, ਇਹ ਮਾਤਾ ਮਹਾਦੇਵੀ ਦੇ ਮਾਂ ਬਾਪ ਸਨ, ਗੁਰੂ ਹਰਗੋਬਿੰਦ ਸਾਹਿਬ ਦੇ ਸਹੁਰਾ ਸੱਸ ਹਨ। ਭਾਈ ਦਵਾਰਕਾ ਜੀ ਔਰ ਭਾਈ ਦਵਾਰਕਾ ਦਾਸ ਜੀ ਔਰ ਬੀਬੀ ਭਾਗਣ ਇਹ ਵੀ ਚੱਲ ਕੇ ਆਏ ਨੇ।
ਮਰਵਾਈ ਤੋਂ ਮਿਲ ਸੁੱਖ ਪਾਇਓ,
ਇਹ ਆ ਕੇ ਆਪਣੀ ਪੁੱਤਰੀ ਮਰਵਾਈ ਨੂੰ ਮਿਲੇ ਨੇ, ਮਾਤਾ ਮਰਵਾਹੀ ਜੀ ਨੂੰ ਆ ਕੇ ਮਿਲੇ ਹਨ।
ਸਗਰੋ ਸਤਿਗੁਰ ਕੋ ਪਰਿਵਾਰ,
ਇੱਦਾਂ ਸਤਿਗੁਰਾਂ ਦਾ ਜਿੰਨਾ ਬਹੁਤ ਵੱਡਾ ਪਰਿਵਾਰ ਸੀ, ਸਤਿਗੁਰਾਂ ਦਾ ਸਾਰਾ ਪਰਿਵਾਰ ਆ ਕੇ ਮੇਲ ਚ ਇਕੱਠਾ ਹੋਇਆ।
ਇਤਕ ਮੇਲ ਮਿਲਿਓ ਹਿਤ ਦਾਰੂ,
ਜਿੰਨਾ ਕ ਮੇਲ ਮਿਲਿਆ ਬੜੇ ਹਿੱਤ ਨਾਲ ਆਪਸ ਵਿਚ ਬੜੇ ਪਿਆਰ ਨਾਲ ਮਿਲ ਕੇ ਇਕੱਠੇ ਹੋਏ ਨੇ।
ਸਿੰਧ ਅਗਾਧ ਆਨੰਦ ਮਿਲੰਦਾ,
ਕਹਿੰਦੇ ਮਾਨੋ ਅਗਾਧ ਸਮੁੰਦਰ ਆਨੰਦ ਦਾ ਉਛਲ ਰਿਹਾ।
ਕ੍ਰੀੜਤ ਤਿਸ ਮੈਂ ਮਿਲ ਕਰ ਬ੍ਰਿੰਦਾ,
ਅਥਾ ਆਨੰਦ ਦੇ ਸਮੁੰਦਰ ਵਿਚ ਸਾਰੇ ਕ੍ਰੀੜਾ ਕਰ ਰਹੇ ਨੇ, ਸਾਰੇ ਮਿਲੇ ਹੋਏ ਆਨੰਦ ਮਾਣ ਰਹੇ ਨੇ।
ਸ੍ਰੀ ਗੁਰ ਦਿੱਤਾ ਬੀਚ ਬਿਠਾ ਮੈਂ,
ਸਾਰਿਆਂ ਦੇ ਵਿਚ ਬਾਬਾ ਗੁਰਦਿੱਤਾ ਜੀ ਬੈਠੇ ਸੋਭ ਰਹੇ ਹਨ।
ਸਪਤ ਸੁਹਾਗਣ
ਸਖਤ ਸੁਹਾਗਣਾ ਬੈਠੀਆਂ ਆਲੇ ਦੁਆਲੇ ਸੋਹਣੀਆਂ ਘੋੜੀਆਂ ਗਾ ਰਹੀਆਂ ਨੇ, ਸੋਹਣੇ ਮੰਗਲਾ ਚਾਰ ਦੇ ਗੀਤ ਗਾ ਰਹੀਆਂ ਹਨ।
ਮਰਦਨ ਕਰੇ ਉਹ ਵਟਣੇ ਅੰਗ,
ਬਾਬਾ ਗੁਰਦਿੱਤਾ ਜੀ ਦੇ ਸਰੀਰ ਨੂੰ ਵਟਣਾ ਮਲਦੀਆਂ ਨੇ, ਸੁਹਾਗਣਾ ਮਿਲ ਕੇ ਵਟਣਾ ਮਲਦੀਆਂ, ਨਾਲੇ ਸੁਹਾਗ ਗਾਉਂਦੀਆਂ ਨੇ।
ਗਾਵਤ ਮੰਗਲ ਗੀਤ ਉਮੰਗ,
ਅਨੇਕਾਂ ਪ੍ਰਕਾਰ ਦੇ ਸੁੰਦਰ ਮੰਗਲਾ ਚਾਰ ਗਾਇਨ ਕਰਦੀਆਂ ਹਨ।
ਅਪਰ ਸਰਬ ਕਰ ਕੈ ਕੁਲ ਰੀਤ,
ਜਿੰਨੀ ਕੁਲ ਮਰਿਆਦਾ ਹੈ ਉਹ ਸਾਰੀ ਕੀਤੀ ਗਈ ਹੈ।
ਮਿਲ ਮਿਲ ਦੇਖ ਹੈ ਚਿਤ ਪ੍ਰੀਤ,
ਮਿਲ ਕੇ ਵੇਖਦੀਆਂ ਬੜੀ ਭਾਰੀ ਪ੍ਰੀਤ ਨਾਲ, ਚਿਤ ਦੀ ਪ੍ਰੀਤ ਨਾਲ, ਗੂੜੀ ਪ੍ਰੀਤ ਨਾਲ ਵੇਖਦੀਆਂ ਨੇ।
ਗੁਰ ਆਗਿਆ ਤੇ ਸਕਲ ਬਰਾਤੀ,
ਇਹਦਾ ਸਤਿਗੁਰਾਂ ਦੀ ਆਗਿਆ ਨਾਲ ਜਿੰਨੀ ਬਰਾਤ ਹੈ,
ਭਏ ਤਿਆਰ ਸਜ ਸੁੰਦਰ ਭਾਂਤੇ,
ਸਭ ਨੂੰ ਹੁਕਮ ਕੀਤਾ ਮਹਾਰਾਜ ਜੀ ਨੇ ਬਈ ਤਿਆਰ ਹੋਵੋ, ਹੁਣ ਬਰਾਤ ਚੜ੍ਹਦੀ ਹੈ। ਤੋ ਸਤਿਗੁਰਾਂ ਦੇ ਹੁਕਮ ਨਾਲ ਜਿੰਨੇ ਸਾਖ ਸੰਬੰਧੀ ਆਏ ਹੋਏ ਨੇ, ਗੁਰਸਿੱਖ ਆਏ ਹੋਏ ਨੇ, ਸਾਰੇ ਬਰਾਤ ਦੇ ਰੂਪ ਦੇ ਵਿਚ ਸਜ ਕੇ ਤਿਆਰ ਬਰ ਤਿਆਰ ਹੋਏ ਨੇ।
ਬਸਨ ਬੇਬੂਖਨ ਪਾਏ ਕਨੇਰੇ,
ਸੋਹਣੇ ਬਸਤਰ ਗਹਿਣੇ ਅਨੇਕ ਪ੍ਰਕਾਰ ਦੀਆਂ ਸੁੰਦਰ, ਕਹਿੰਦੇ ਸਰੀਰ ਨੂੰ ਸ਼ਿੰਗਾਰਨ ਵਾਲੀਆਂ ਜਿਹੜੀਆਂ ਵਸਤੂਆਂ ਨੇ ਉਹ ਸਰੀਰਾਂ ਤੇ ਧਾਰਨ ਕੀਤੀਆਂ ਹਨ।
ਬਨੇ ਜੋ ਖਰਚੇ ਦਰਬ ਕਨੇਰੇ,
ਕਹਿੰਦੇ ਬੜੀ ਮਾਇਆ ਖਰਚ ਕੇ ਗਹਿਣੇ ਬਣਾਏ ਨੇ, ਬੜੀ ਮਾਇਆ ਧਨ ਖਰਚ ਕੇ ਕੱਪੜੇ ਬਸਤਰ ਬਣਾਏ ਹੋਏ, ਉਹ ਸਭ ਨੇ ਆਪਣੇ ਸਰੀਰਾਂ ਤੇ ਧਾਰਨ ਕੀਤੇ ਨੇ।
ਲੁਗ ਦੁੰਦਪ ਬਾਜੇ ਤੁਸੀਂ ਸ਼ਹਿਨਾਏ,
ਕਹਿੰਦੇ ਇਸ ਪ੍ਰਕਾਰ ਨਾਲ ਉਧਰ ਬਾਹਰ ਛੋਟੇ ਨਗਾਰੇ ਵੱਜ ਰਹੇ ਨੇ। ਨਗਾਰੇ ਵੱਜਣਾ ਵੀ ਖਾਲਸਾ ਜੀ ਸ਼ੁਭ ਸ਼ਗਨਾਂ ਦਾ ਪ੍ਰਤੀਕ ਹੁੰਦਾ ਹੈ। ਤੋ ਬਾਹਰ ਗੁਰੂ ਘਰ ਦੇ ਦਰਵਾਜੇ ਤੇ ਛੋਟੇ ਨਗਾਰੇ ਵੱਜ ਰਹੇ ਨੇ।
ਪਟੈ ਨਿਸ਼ਾਨ ਸ਼ਬਦ ਸਮੁੰਦਾਏ,
ਪਟ ਹੈ ਨਿਸ਼ਾਨਾਂ ਦਾ ਜਿਹੜਾ ਸ਼ਬਦ ਹੈ, ਨਗਾਰਿਆਂ ਦਾ ਜਿਹੜਾ ਸ਼ਬਦ ਹੈ ਉਹ ਦੂਰ ਤੱਕ ਸੁਣਦਾ ਹੈ।
ਪਾਟ ਨਕੀਬ ਉਚਾਰਤ ਖਰੇ,
ਪਾਟ ਨਕੀਬ ਸਭ ਗੁਰੂ ਸਾਹਿਬ ਦਾ ਸੁਜਸ ਆਪਣੀ ਰਸਨਾ ਤੋਂ ਉਚਾਰਨ ਕਰਦੇ ਨੇ ਖੜੇ ਹੋਏ।
ਦੇਨ ਦੇਨ ਜਿਤ ਕਿਤ ਨਰ ਕਰੇ,
ਸਾਰੇ ਪਾਸੇ ਗੁਰੂ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਸੁਜਸ ਹੋ ਰਿਹਾ, ਔਰ ਉਹ ਪਾਟ ਆ ਕੇ ਗੁਰੂ ਘਰ ਦਾ ਸੁਜਸ ਕਰਕੇ ਗੁਰੂ ਘਰੋਂ ਦਾਨ ਲੈਂਦੇ ਹਨ। ਏਦਾਂ ਲੈਣ ਦੇਣ ਦਾ ਕੰਮ ਵੀ ਸਾਰੇ ਨਰ ਕਰ ਰਹੇ ਨੇ।
ਗੁਰੂ ਪੁੱਤਰ ਗੁਰ ਦਿੱਤਾ ਤਬੈ, ਪੋਸ਼ਿਸ਼ ਪੀਤ ਅੰਗ ਧਰ ਤਬੈ,
ਗੁਰੂ ਸਾਹਿਬ ਦੇ ਸਪੁੱਤਰ ਧੰਨ ਬਾਬਾ ਗੁਰਦਿੱਤਾ ਸਾਹਿਬ ਜੀ ਜੋ ਲਾੜੇ ਦੇ ਰੂਪ ਦੇ ਵਿਚ ਤਿਆਰ ਹੋਏ ਨੇ, ਸੱਜ ਕੇ ਬੜੀ ਸੋਹਣੀ ਪੁਸ਼ਾਕ ਆਪਣੇ ਸਰੀਰ ਦੇ ਅੰਗਾਂ ਤੇ ਧਾਰਨ ਕੀਤੀ ਹੈ, ਬੜੀ ਸੁੰਦਰ ਪੁਸ਼ਾਕ ਬਾਬਾ ਜੀ ਨੇ ਸਰੀਰ ਤੇ ਧਾਰੀ ਹੈ।
ਸ਼ੁਭਤ ਸਿਹਰਾ ਸੁੰਦਰ ਮਾਥੇ,
ਔਰ ਮੱਥੇ ਤੇ ਸੋਹਣਾ ਸਿਹਰਾ ਸੋਭਦਾ ਹੈ।
ਬੰਦ ਕੰਗਣਾ ਹੱਥੇ ਸਾਥੇ,
ਕਹਿੰਦੇ ਬੜੇ ਸੁੰਦਰ ਬਹੂਟੇ ਉਹ ਮੋਢਿਆਂ ਦੇ ਨਾਲ ਡੋਲਿਆਂ ਦੇ ਨਾਲ ਬੱਧੇ ਹੋਏ ਬਾਬਾ ਗੁਰਦਿੱਤਾ ਜੀ ਲਾੜੇ ਰੂਪ ਦੇ ਵਿਚ ਸੋਭ ਰਹੇ, ਮਾਨੋ ਜਿਵੇਂ ਦੂਜਾ ਚੰਨ ਚੜਿਆ ਹੋਵੇ।
ਸ਼੍ਰੀ ਹਰਿਮੰਦਰ ਬੰਧਨ ਕਰਕੇ, ਤਾਲ ਸਮੇਤ ਪਰਕਰਮਾ ਫਿਰ ਕੇ,
ਇਹਦਾ ਤਿਆਰ ਹੋ ਕੇ ਬਾਬਾ ਗੁਰਦਿੱਤਾ ਜੀ ਬਰਾਤ ਚ ਚੜਨ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਆ ਕੇ ਮੱਥਾ ਟੇਕਿਆ। ਧੰਨ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਵਿਚ ਆ ਕੇ ਨਮਸਕਾਰ ਕਰਕੇ ਪਹਿਲਾਂ ਛੋਟੀ ਪਰਿਕਰਮਾ ਕੀਤੀ ਹੈ, ਫਿਰ ਬਾਹਰ ਸਰੋਵਰ ਦੀ ਚਾਰੇ ਪਾਸੇ ਫਿਰ ਕੇ ਵੱਡੀ ਪਰਿਕਰਮਾ ਕੀਤੀ ਹੈ।
ਭਏ ਅਰੂਢਨ ਚਲੇ ਅਗਾਰੀ,
ਔਰ ਘੋੜੀ ਤੇ ਸਵਾਰ ਹੋ ਕੇ, ਅਰੂੜ ਹੋ ਕੇ ਸਵਾਰ ਹੋ ਕੇ ਅੱਗੇ ਨੂੰ ਚੱਲੇ ਹਨ।
ਸੰਗ ਸੁੰਦਰੀ ਸ਼ੋਭਤ ਸਾਰੇ,
ਨਾਲ ਨਾਲ ਕਹਿੰਦੇ ਬਹੁਤ ਸਾਰੀਆਂ ਸੁੰਦਰ ਸਰੂਪ ਸੁਹਾਗਣਾ ਇਸਤਰੀਆਂ ਉਹ ਨਾਲ ਨਾਲ ਘੋੜੀਆਂ ਗਾਉਂਦੀਆਂ ਜਾ ਰਹੀਆਂ ਹਨ।
ਚਲੀ ਬਰਾਤ ਚੜਾਵਨ ਅੱਗੇ,
ਬਰਾਤ ਚੜਾਉਣ ਵਾਸਤੇ ਅੱਗੇ ਤੱਕ ਆਈਆਂ ਹਨ। ਬਹੁਤ ਸਾਰੀਆਂ ਨਗਰ ਦੀਆਂ ਇਸਤਰੀਆਂ ਸੰਬੰਧੀ ਆਏ ਹੋਏ ਸਨ, ਰਿਸ਼ਤੇਦਾਰ ਆਏ ਹੋਏ ਸਨ, ਉਹ ਸਾਰੀਆਂ ਇਸਤਰੀਆਂ ਬਰਾਤ ਚੜਾਉਣ ਵਾਸਤੇ ਅੱਗੇ ਤੱਕ ਨਾਲ ਆਈਆਂ ਨੇ।
ਗਾਵਤ ਗੀਤ ਮੋਧ ਮੈਂ ਪਾਗੇ,
ਔਰ ਕਹਿੰਦੇ ਸੁੰਦਰ ਮੰਗਲਾ ਚਾਰ ਦੇ ਗੀਤ ਗਾਏ ਜਾ ਰਹੇ ਨੇ, ਗੁਰਬਾਣੀ ਦੇ ਕੀਰਤਨ ਕੀਤੇ ਜਾ ਰਹੇ ਨੇ।
ਸ਼੍ਰੀ ਹਰਗੋਬਿੰਦ ਚੜੇ ਤੁਰੰਗ,
ਇੱਧਰ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਦਲ ਭੰਜਨ ਗੁਰਸੂਰਮਾ ਬੜ ਜੋਧਾ ਵੋ ਪਰਉਪਕਾਰੀ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਵੀ ਘੋੜੇ ਤੇ ਸਵਾਰ ਹੋਏ ਨੇ।
ਸਜੀ ਚਮੂ ਚਾਲੀ ਗਨ ਸੰਗ,
ਮਹਾਰਾਜ ਜੀ ਦੀਆਂ ਫੌਜਾਂ ਤਿਆਰ ਵਰ ਤਿਆਰ, ਸੂਰਮੇ ਨਵੇਂ ਬਸਤਰ ਸਭ ਨੂੰ ਤਿਆਰ ਕਰਕੇ ਪਵਾਏ ਸਨ। ਸੋਹਣੇ ਸੋਹਣੇ ਕੱਪੜੇ, ਸੋਹਣੇ ਸ਼ਸਤਰ ਆਪਣੇ ਸਰੀਰ ਤੇ ਧਾਰਨ ਕਰਕੇ ਘੋੜਿਆਂ ਤੇ ਸਵਾਰ ਹੋ ਕੇ ਮਹਾਰਾਜ ਜੀ ਦੀਆਂ ਫੌਜਾਂ ਸਿਪਾਹੀ ਸੂਰਮੇ ਚੱਲ ਪਏ ਨੇ।
ਧੌਂਸਾ ਕੀ ਗੰਭੀਰ ਤੂੰ ਕਾਰਨ,
ਅੱਗੇ ਅੱਗੇ ਧੌਂਸੇ ਤੇ ਨਗਾਰੇ ਤੇ ਚੋਭਾਂ ਲੱਗੀਆਂ ਹੋਈਆਂ ਤੇ ਬੜੀ ਗੈਰ ਗੰਭੀਰ ਆਵਾਜ਼ ਨਗਾਰੇ ਦੀ ਦੂਰ ਦੂਰ ਤੱਕ ਗੂੰਜਦੀ ਕੰਨਾਂ ਚ ਸੁਣੀ ਦੀ ਹੈ।
ਦੋਰੀ ਚੋਬ ਕਰੀ ਜਬ ਮਾਰਨ,
ਨਗਾਰੇ ਤੇ ਦੋਰੀ ਚੋਬ ਲਾਈ ਗਈ ਹੈ, ਜਦੋਂ ਦੋਰੀ ਚੋਬ ਮਾਰੀ ਹੈ।
ਸਿਆਂਦਨ ਸੁਖ ਸਖਤ ਅਨਕ ਹੀ ਚੱਲੇ,
ਦੋਰੀ ਚੋਬ ਦਾ ਮਤਲਬ ਸੀ ਵੀ ਹੁਣ ਸਾਰੇ ਚਾਲੇ ਪਾ ਦਿਓ, ਹੁਣ ਕੋਈ ਅਟਕੇ ਨਾ ਰੁਕੇ ਨਾ। ਕਹਿੰਦੇ ਨਗਾਰੇ ਤੇ ਦੋਰੀ ਚੋਬ ਵੱਜ ਗਈ ਹੈ, ਜਿੰਨੀਆਂ ਸਿਆਂਦਨ ਰੱਥ ਸਕਟੇ ਗੱਡੇ ਆਦਿਕ ਸਾਰੇ ਨਾਲ ਚੱਲ ਪਏ, ਪਾਲਕੀਆਂ ਨਾਲ ਚੱਲ ਪਈਆਂ।
ਸੇਵਕਾ ਸਜਤ ਜ਼ਰੀ ਚੱਲ ਮਲੇ,
ਖਾਲਸਾ ਜੀ ਪਾਲਕੀਆਂ ਬੜੀਆਂ ਸੁੰਦਰ ਸਨ, ਉਹਨਾਂ ਪਾਲਕੀਆਂ ਦੇ ਉੱਤੇ ਜ਼ਰੀਦਾਰ ਕੱਪੜੇ ਬਸਤਰਾਂ ਦੀ ਕਢਾਈ ਕੱਢੀ ਹੋਈ, ਉਹ ਵੀ ਚਮਕਦੀਆਂ ਨੇ, ਝਿਲਮਿਲ ਕਰਦੀਆਂ ਹਨ।
ਥਾਤੀ ਬ੍ਰਿੰਦ ਦਰਵ ਕੀ ਲੀ,
ਬਹੁਤ ਸਾਰੇ ਰੁਪਈਆਂ ਦੀਆਂ ਥੈਲੀਆਂ ਲੈ ਲਈਆਂ, ਕਿਉਂਕਿ ਮਾਇਆ ਦੀ ਲੋੜ ਹੁੰਦੀ ਹੈ ਵਿਆਹ ਦੇ ਕਾਰਜਾਂ ਵਿੱਚ, ਤੇ ਕਹਿੰਦੇ ਬਹੁਤ ਸਾਰੀਆਂ ਥੈਲੀਆਂ ਮਾਇਆ ਦੀਆਂ ਭਰੀਆਂ ਹੋਈਆਂ ਲੈ ਲਈਆਂ ਨੇ।
ਛਿਟ ਪੁੱਤਰ ਵਿਆਹ ਕੋ ਚੀਨ,
ਮਹਾਰਾਜ ਜੀ ਆਪਣੇ ਵੱਡੇ ਪੁੱਤਰ ਨੂੰ ਵਿਆਹਣ ਚੱਲੇ ਨੇ, ਬਾਬਾ ਗੁਰਦਿੱਤਾ ਜੀ ਨੂੰ ਬਾਦਸ਼ਾਹੀ ਠਾਠ ਨਾਲ ਵਿਆਹ ਹੋਣਾ, ਬਾਦਸ਼ਾਹੀ ਠਾਠ ਨਾਲ ਸ਼ਾਦੀ ਹੋਣੀ ਹੈ। ਕਹਿੰਦੇ ਜੇਸ਼ਠ ਪੁੱਤਰ ਦਾ ਵੱਡੇ ਪੁੱਤਰ ਦਾ ਵਿਆਹ ਨੇੜੇ ਜਾਣ ਕੇ ਵਿਆਹ ਹੋਇਆ, ਵਿਆਹ ਚ ਜਾਣ ਕਰਕੇ ਮਹਾਰਾਜ ਜੀ ਨੇ ਬਹੁਤ ਸਾਰੀ ਮਾਇਆ ਦੇ ਗੱਫੇ ਲਏ ਨੇ ਨਾਲ।
ਤੀਨੋ ਨੁਖਾ ਗੰਗ ਲੇ ਸੰਗ,
ਇੱਧਰ ਮਾਤਾ ਗੰਗਾ ਜੀ ਆਪਣੀਆਂ ਤਿੰਨਾਂ ਨੂੰਹਾਂ ਰਾਣੀਆਂ ਦੇ ਸਮੇਤ, ਮਾਤਾ ਦਮੋਦਰੀ, ਮਾਤਾ ਨਾਨਕੀ, ਮਾਤਾ ਮਰਵਾਈ, ਤਿੰਨਾਂ ਨੂੰਹਾਂ ਦੇ ਸਮੇਤ,
ਅਪਰਨਾਰ ਸਗਰੀ ਸ਼ੁਭ ਅੰਗ,
ਹੋਰ ਵੀ ਨਗਰ ਦੀਆਂ ਬਹੁਤ ਸਾਰੀਆਂ ਇਸਤਰੀਆਂ ਸੁਹਾਗਣਾ ਜਿਹੜੀਆਂ ਨਾਲ ਸਨ।
ਕਰ ਕੁਲ ਰੀਤ ਬਰਾਤ ਚੜਾਏ,
ਇਹਨਾਂ ਸਾਰੀਆਂ ਇਸਤਰੀਆਂ ਨੇ ਰਲ ਮਿਲ ਕੇ ਜਿੰਨੀ ਕੁਲ ਰੀਤ ਹੁੰਦੀ ਹੈ ਉਹ ਕੁਲ ਰੀਤ ਕਰਕੇ ਇਹਨਾਂ ਨੇ ਬਰਾਤ ਚੜਾਈ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ।
ਅਦਕ ਅਨੰਦਤ ਆਲੀਆ ਪਾਏ,
ਕਹਿੰਦੇ ਬੜੇ ਆਨੰਦ ਨਾਲ ਬਰਾਤ ਚੜਾ ਕੇ ਮਾਤਾ ਗੰਗਾ ਜੀ ਸਾਰੀਆਂ ਇਸਤਰੀਆਂ ਦੇ ਸਮੇਤ ਵਾਪਸ ਆਪਣੇ ਆਲਿਆ ਆਪਣੇ ਘਰ ਮੁੜੇ ਹਨ।
ਲੇ ਸਤਿਗੁਰ ਸੁਤ ਸੰਗ ਸਤਸੈਨਾ,
ਇਧਰ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮਹਾਰਾਜ ਆਪਣੇ ਪੁੱਤਰ ਨੂੰ ਨਾਲ ਲੈ ਕੇ, ਜੋ ਲਾੜੇ ਰੂਪ ਚ ਸਜੇ ਹੋਏ ਬਾਬਾ ਗੁਰਦਿੱਤਾ ਜੀ, ਸੈਨਾ ਨਾਲ ਲੈ ਕੇ, ਫੌਜਾਂ ਨਾਲ ਲੈ ਕੇ, ਸਿੱਖਾਂ ਨੂੰ ਨਾਲ ਲੈ ਕੇ, ਜਿੰਨੇ ਸਾਕ ਸੰਬੰਧੀ ਰਿਸ਼ਤੇਦਾਰ ਸਭ ਨੂੰ ਨਾਲ ਲੈ ਕੇ ਚੱਲ ਪਏ।
ਚਲਤ ਸਕਲ ਕੋ ਹੇਰਤ ਨੈਨਾ,
ਔਰ ਚਲਦਿਆਂ ਸਤਿਗੁਰੂ ਜੀ ਸਭ ਵੱਲ ਨਿਗਾਹ ਮਾਰ ਕੇ ਵੇਖਦੇ, ਛੇਵੇਂ ਪਾਤਸ਼ਾਹ ਸਭ ਵੱਲ ਵੇਖਦੇ ਵੀ ਕੌਣ ਕੌਣ ਆਇਆ ਚੜ ਕੇ, ਕੌਣ ਕੌਣ ਜਾ ਰਿਹਾ ਸਾਡੇ ਨਾਲ, ਸਭ ਵੱਲ ਨਿਗਾਹ ਮਾਰ ਕੇ ਛੇਵੇਂ ਪਾਤਸ਼ਾਹ ਵੇਖਦੇ ਨੇ।
ਮਾਰਗ ਉਲੰਘ ਕਿਤਕ ਜਬ ਗਏ,
ਇਸੇ ਤਰ੍ਹਾਂ ਜਦੋਂ ਖਾਲਸਾ ਜੀ ਕੁਝ ਕੁ ਪੈਂਡਾ ਤੈਅ ਕਰ ਲਿਆ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਕੁਝ ਕੁ ਪੈਂਡਾ ਤੈਅ ਕਰਕੇ ਚੱਲੇ ਨੇ।
ਸੰਧਿਆ ਸਮੇਂ ਸ਼ਿਵਰ ਸਭ ਕਹੇ,
ਸੰਧਿਆ ਦਾ ਸਮਾਂ ਹੋਇਆ ਤੇ ਸੰਧਿਆ ਦੇ ਸਮੇਂ ਹੁਣ ਹੋਰ ਅੱਗੇ ਚੱਲ ਨਹੀਂ ਸਨ ਸਕਦੇ, ਹਨੇਰਾ ਪੈ ਰਿਹਾ ਸੀ, ਇਸ ਕਰਕੇ ਸੰਧਿਆ ਦੇ ਸਮੇਂ ਸਾਰਿਆਂ ਨੇ ਸਿਵਰ ਕੀਤਾ, ਡੇਰਾ ਕੀਤਾ ਹੈ।
ਤੈ ਸਥਾਨ ਸ੍ਰੀ ਨਾਨਕ ਕੇਰਾ,
ਕਿੱਥੇ ਡੇਰਾ ਕੀਤਾ? ਜਿੱਥੇ ਧੰਨ ਗੁਰੂ ਨਾਨਕ ਸਾਹਿਬ ਦਾ ਪਵਿੱਤਰ ਇਤਿਹਾਸਕ ਸਥਾਨ ਹੈ, ਗੁਰਦੁਆਰਾ ਵੇਰਕਾ ਸਾਹਿਬ।
ਬਿਆਨ ਜਾਤ ਕਰਿਓ ਸ਼ੁਭ ਡੇਰਾ,
ਕਿਉਂਕਿ ਗੁਰੂ ਨਾਨਕ ਸਾਹਿਬ ਜੀ ਵੀ ਜਦੋਂ ਬਟਾਲੇ ਗਏ ਨੇ ਨਾ, ਸੁਲਤਾਨਪੁਰ ਸਾਹਿਬ ਤੋਂ ਜਦੋਂ ਗੁਰੂ ਨਾਨਕ ਸਾਹਿਬ ਦੀ ਬਰਾਤ ਚੜ੍ਹੀ ਹੈ, ਤੇ ਉਦੋਂ ਇਸੇ ਰਸਤੇ ਸਤਿਗੁਰੂ ਜੀ ਗਏ ਸਨ, ਤੇ ਰਸਤੇ ਵਿੱਚ ਜਿੱਥੇ ਅੱਜ ਕੱਲ ਵੇਰਕਾ, ਉਹਨੂੰ ਵੇਰਕਾ ਸਾਹਿਬ ਹੀ ਕਹਿੰਦੇ, ਗੁਰੂ ਘਰ ਦਾ ਨਾਂ ਹੀ ਵੇਰਕਾ ਸਾਹਿਬ, ਵੇਰਕਾ ਲਾਗੇ ਨਗਰ ਹੈ, ਤੇ ਉਸ ਵੇਰਕਾ ਸਾਹਿਬ ਵਾਲੇ ਸਥਾਨ ਤੇ ਗੁਰੂ ਨਾਨਕ ਸਾਹਿਬ ਨੇ ਪੜਾਅ ਕੀਤਾ ਸੀ ਵਿਆਹ ਤੇ ਜਾਂਦਿਆਂ ਹੋਇਆ। ਉੱਥੇ ਹੀ ਬਾਬਾ ਗੁਰਦਿੱਤਾ ਜੀ ਦੀ ਬਰਾਤ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਪਹੁੰਚੇ। ਪਹਿਲਾ ਡੇਰਾ ਗੁਰਦੁਆਰਾ ਵੇਰਕਾ ਸਾਹਿਬ ਵਾਲੇ ਪਵਿੱਤਰ ਸਥਾਨ ਤੇ ਕੀਤਾ ਹੈ।
ਤਾਂ ਕਰੀ ਬੰਧਨ ਸਭ ਜਾਏ,
ਉੱਥੇ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਇਤਿਹਾਸਕ ਸਥਾਨ ਹੈ, ਥੜਾ ਬਣਿਆ ਹੋਇਆ ਸੀ, ਸਭ ਨੇ ਜਾ ਕੇ ਮਹਾਰਾਜ ਜੀ ਦੇ ਪਵਿੱਤਰ ਸਥਾਨ ਤੇ ਮੱਥਾ ਟੇਕਿਆ।
ਬੂਜੇ ਕਿਸ ਥਲ ਗੁਰੂ ਬਤਾਏ,
ਸਿੱਖਾਂ ਨੇ ਪੁੱਛਿਆ, ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਕਿਹੜੀ ਜਗ੍ਹਾ ਹੈ, ਕਿਹੜੀ ਜਗ੍ਹਾ ਤੇ ਸਤਿਗੁਰੂ ਜੀ ਨੇ ਆਸਣ ਲਾਏ ਸਨ? ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਥਾ ਯੋਗ ਸਾਰੀ ਜਗ੍ਹਾ ਦੱਸੀ। ਭਾਈ ਸਿੱਖੋ, ਆ ਉਹ ਜਗ੍ਹਾ ਹੈ ਜਿੱਥੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਆ ਕੇ ਬੈਠੇ ਸਨ।
ਜਥਾ ਯੋਗ ਤੈ ਖਾਨਾ ਦਾਨਾ,
ਸਤਿਗੁਰਾਂ ਨੇ ਸਾਰਾ ਇਤਿਹਾਸ ਦੱਸਿਆ ਫਿਰ ਉਸ ਜਗ੍ਹਾ ਦਾ, ਕਿ ਜਦੋਂ ਗੁਰੂ ਨਾਨਕ ਸਾਹਿਬ ਵਿਆਹਣ ਵਾਸਤੇ ਗਏ ਸਨ ਮਾਤਾ ਸੁਲੱਖਣੀ ਜੀ ਨੂੰ, ਉਦੋਂ ਇਸ ਜਗ੍ਹਾ ਤੇ ਗੁਰੂ ਸਾਹਿਬ ਨੇ ਡੇਰਾ ਕੀਤਾ ਸੀ। ਏਦਾਂ ਸਾਰਾ ਇਤਿਹਾਸ ਦੱਸ ਕੇ ਫਿਰ ਉੱਥੇ ਜਥਾ ਯੋਗ ਖਾਣਾ ਪੀਣਾ ਲੰਗਰ ਪ੍ਰਸ਼ਾਦਾ ਉਹ ਤਿਆਰ ਕੀਤਾ, ਘੋੜਿਆਂ ਨੂੰ ਘਾਹ ਪੱਠਾ ਪਾਇਆ ਹੈ,
ਸਭਿਆਂ ਨਕੀਨ ਆਨੰਦ ਮਾਨਾ,
ਸਾਰਿਆਂ ਨੇ ਬੜੇ ਭਾਰੀ ਆਨੰਦ ਵਰਤਾਏ, ਆਨੰਦ ਮਾਣੇ ਹਨ।
ਵਾਹਨ ਸਗਰੇ ਬਹੁਤ ਤ੍ਰਿਪਤਾਏ,
ਜਿੰਨੇ ਵਾਹਨ ਸਨ, ਘੋੜੇ, ਬਲਦ, ਊਠ, ਹਾਥੀ, ਸਭ ਨੂੰ ਚੰਗੀ ਤਰ੍ਹਾਂ ਰਜਾਇਆ, ਤ੍ਰਿਪਤ ਕੀਤਾ ਹੈ।
ਘਰ ਵਿਸਰਾਮ ਸੁਨਿਸਾ ਬਿਤਾਏ,
ਵਿਸਰਾਮ ਕਰਕੇ ਰਾਤ ਇੱਥੇ ਵੇਰਕਾ ਸਾਹਿਬ ਵਾਲੇ ਸਥਾਨ ਤੇ ਬਤੀਤ ਕੀਤੀ ਹੈ।
ਜਾਮ ਜਾਮਨੀ ਜਬੈ ਨਿਆਰ,
ਜਦੋਂ ਜਾਮ ਜਾਮਨੀ ਪਹਿਰ ਰਾਤ ਰਹਿੰਦਾ ਸੀ, ਅੰਮ੍ਰਿਤ ਵੇਲੇ ਦਾ ਸਮਾਂ, ਸਤਿਗੁਰੂ ਜੀ ਜਾਗੇ ਹਨ,
ਲਗੀ ਚੋਵ ਤੋਂ ਸਾ ਤੁੰਕਾਰ,
ਤੇ ਉਦੋਂ ਅੰਮ੍ਰਿਤ ਵੇਲੇ ਪਹਿਰ ਰਾਤ ਰਹਿੰਦਿਆਂ ਨਗਾਰੇ ਤੇ ਚੋਬ ਲੱਗ ਗਈ ਵੀ ਸਾਰੀ ਸਿੱਖ ਸੰਗਤ ਜਿੰਨੇ ਬਰਾਤ ਹੈ ਸਭ ਤਿਆਰ ਬਰ ਤਿਆਰ ਹੋ ਜਾਣ। ਕਹਿੰਦੇ ਚੋਬ ਲੱਗੀ ਨਗਾਰੇ ਦੇ ਉੱਤੇ,
ਸੁਣਤੇ ਉੱਤੇ ਸਭ ਤਿਆਰੀ ਕਰੀ,
ਜਦੋਂ ਨਗਾਰੇ ਦੀ ਆਵਾਜ਼ ਸੁਣੀ ਸਾਰੇ ਉੱਠ ਕੇ ਤਿਆਰ ਬਰ ਤਿਆਰ ਹੋ ਗਏ ਵੀ ਅੰਮ੍ਰਿਤ ਵੇਲਾ ਹੋ ਗਿਆ, ਨਗਾਰੇ ਤੇ ਚੋਬ ਵੱਜ ਗਈ ਹੈ, ਸਭ ਨੇ ਉੱਠ ਕੇ ਇਸ਼ਨਾਨ ਪਾਨ ਕਰਕੇ ਤਿਆਰੀ ਕੀਤੀ ਹੈ।
ਸੋਚ ਇਸ਼ਨਾਨ ਜਥਾ ਰੁਚ ਦਰੇ,
ਜਿਹੋ ਜੀ ਚੰਗੀ ਸ੍ਰੇਸ਼ਟ ਰੁਚੀ ਧਾਰਨ ਕਰਕੇ ਸਭ ਨੇ ਸੋਚ ਇਸ਼ਨਾਨ ਕੀਤਾ ਹੈ।
ਨਿਜ ਨਿਜ ਵਾਹਨ ਕਾਛਨ ਕਰੇ,
ਆਪੋ ਆਪਣੇ ਵਾਹਨ ਤਿਆਰ ਕੀਤੇ ਨੇ, ਕੱਸੇ ਨੇ ਆਪਣੇ ਵਾਹਨਾਂ ਦੀਆਂ ਜਿਹੜੀਆਂ ਤੰਗਾਂ ਨੇ ਉਹ ਕੱਸੀਆਂ ਹਨ।
ਪੁਨ ਸਤਿਗੁਰ ਅਸਵਾਰੀ ਕਰੇ,
ਫਿਰ ਮਹਾਰਾਜ ਛੇਵੇਂ ਪਾਤਸ਼ਾਹ ਜੀ ਮਹਾਰਾਜ ਆਪਣੀ ਸਵਾਰੀ ਤੇ ਸਵਾਰ ਹੋਏ ਨੇ।
ਚਲਨ ਸਮੇਂ ਬਾਜੇ ਸਮੰਦਾਏ,
ਜਦੋਂ ਚੱਲੇ ਤੇ ਫਿਰ ਵਾਜੇ ਵੱਜ ਪਏ, ਸ਼ਹਿਨਾਈਆਂ, ਢੋਲ, ਨਗਾਰੇ ਵੱਜ ਪਏ,
ਪਟੇ ਨਿਸ਼ਾਨਨ ਧੁਨ ਉੱਠਵਾਏ,
ਪਟਹਿ ਨਿਸ਼ਾਨ ਉਹਨਾਂ ਦੀ ਧੁਨ ਦੇ ਨਾਲ ਆਕਾਸ਼ ਗੂੰਜ ਉੱਠਿਆ, ਇਹੋ ਜੀ ਆਵਾਜ਼ ਗੂੰਜੀ,
ਤੁਰੀ ਢੋਲ ਬੰਸਰੇ ਕਨੇ,
ਤੁਰੀਆਂ ਵੱਜੀਆਂ ਨੇ, ਢੋਲ ਵੱਜੇ ਨੇ, ਬੰਸਰੀਆਂ ਵੱਜੀਆਂ ਹਨ,
ਚਾਂਜ ਨਬੀਰੀ ਨਾਦਤ ਸਨੀ,
ਝਾਂਜ ਵੱਜੇ, ਨਫੀਰੀਆਂ ਇਹ ਪੁਰਾਣੇ ਸਾਜ ਹੋਇਆ ਕਰਦੇ ਸਨ, ਬੜੇ ਮਿੱਠੇ ਤੇ ਸੁਰੀਲੇ ਸਾਜ ਸਨ, ਇਹ ਸਾਜ ਵੱਜੇ ਹਨ,
ਚਲੀ ਬਰਾਤ ਉਮੜ ਕਰ ਐਸੇ,
ਉਮੜ ਕੇ ਇਸ ਤਰ੍ਹਾਂ ਬਰਾਤ ਚੱਲੀ ਹੈ,
ਨੀਰ ਪ੍ਰਵਾਹ ਵੇਗ ਜੁੱਤ ਜੈਸੇ,
ਪਾਣੀ ਨੀ ਚੱਲਦਾ ਵੇਗ ਦੇ ਨਾਲ, ਬੜੀ ਤੇਜ਼ੀ ਦੇ ਨਾਲ ਹਟਦਾ ਪਾਣੀ ਆਉਂਦਾ ਤੇ ਤੇਜ਼ੀ ਨਾਲ ਚੱਲਦਾ, ਕਹਿੰਦੇ ਏਦਾਂ ਬਰਾਤ ਬੜੇ ਵੇਗ ਦੇ ਨਾਲ ਛੇਤੀ ਦੇ ਨਾਲ ਚੱਲੀ ਹੈ,
ਸਭ ਮਨ ਕੀ ਅਭਿਲਾਖਾ ਧਾਰੈ,
ਸਾਰਿਆਂ ਦੇ ਮਨਾਂ ਦੀ ਇੱਕੋ ਅਭਿਲਾਖਾ ਹੈ,
ਕਬ ਟੁਕਾਓ ਕੋ ਜਾਏ ਨਿਆਰੈ,
ਕਦੋਂ ਜਾ ਕੇ ਅਸੀਂ ਟੁਕਾਓ ਕਰਾਂਗੇ, ਛੇਤੀ ਨਾਲ ਪਹੁੰਚੀਏ ਤੇ ਛੇਤੀ ਜਾ ਕੇ ਅਸੀਂ ਬਟਾਲੇ ਨਗਰ ਟੁਕਾਓ ਕਰੀਏ ਤੇ ਬਾਬੇ ਗੁਰਦਿੱਤੇ ਦੀ ਸ਼ਾਦੀ ਵੇਖੀਏ,
ਉਤਪੁਰ ਕੇ ਸਗਰੇ ਨਰ ਨਾਰੇ,
ਇਧਰੋਂ ਬਰਾਤ ਚੱਲ ਰਹੀ ਆ, ਉਧਰ ਜਿਹੜੇ ਬਟਾਲੇ ਨਗਰ ਦੇ ਲੋਕ ਨੇ ਉਥੇ ਵੀ ਸਿੱਖੀ ਸੇਵਕੀ ਬਹੁਤ ਹੈ ਗੁਰੂ ਘਰ ਦੀ, ਉਹਨਾਂ ਨੇ ਜਦੋਂ ਉਧਰਲੇ ਪਾਸੇ ਤਿਆਰੀਆਂ ਕੀਤੀਆਂ, ਉਧਰ ਉਹ ਵੀ ਉਡੀਕਾਂ ਕਰ ਰਹੇ ਨੇ,
ਚਿਰਤੀਤ ਉਤ ਹਰਕਤ ਭਾਰੇ,
ਇਧਰ ਉਧਰ ਵਿਚਰਦੇ ਫਿਰਦੇ, ਕਦੇ ਸੱਜੇ ਕਦੇ ਖੱਬੇ, ਉਹਨਾਂ ਨੂੰ ਵੀ ਉਤਾਵਲਾ ਪਨ, ਕਦੋਂ ਬਰਾਤ ਆਵੇ, ਕਦੋਂ ਬਰਾਤ ਦੇ ਦਰਸ਼ਨ ਕਰੀਏ, ਕਦੋਂ ਛੇਵੇਂ ਪਾਤਸ਼ਾਹ ਦੇ ਦੀਦਾਰ ਕਰੀਏ, ਕਹਿੰਦੇ ਏਦਾਂ ਉਹਨਾਂ ਵਿੱਚ ਵੀ ਬੜਾ ਸ਼ੌਕ ਬੜਾ ਚਾਓ ਉਮਾ ਬਣਿਆ ਹੋਇਆ।
ਪਿੱਖੇ ਬਰਾਤ ਗੁਰੂ ਕੀ ਜਾਏ, ਪਿੱਖੇ ਬਰਾਤ ਗੁਰੂ ਕੀ ਆਵੇ, ਦਰਸ਼ਨ ਕਰ ਲੋਚਨ ਸਪਲਾਵੇ।
ਉਹ ਵੀ ਉਡੀਕ ਕਰ ਰਹੇ ਨੇ ਕਦੋਂ ਆਏਗੀ ਬਰਾਤ ਗੁਰੂ ਹਰਗੋਬਿੰਦ ਸਾਹਿਬ ਦੇ ਸਪੁੱਤਰ ਬਾਬੇ ਗੁਰਦਿੱਤੇ ਦੀ, ਤੇ ਅਸੀਂ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਆਪਣੇ ਨੇਤਰ ਸਫਲੇ ਕਰਾਂਗੇ, ਸਾਡੀਆਂ ਅੱਖੀਆਂ ਸਫਲ ਹੋਣਗੀਆਂ, ਜਦੋਂ ਮਹਾਰਾਜ ਜੀ ਦੇ ਦੀਦਾਰ ਪਰਸਾਂਗੇ ਸਾਡੀਆਂ ਅੱਖਾਂ ਦੀਆਂ ਚਿਮਣੀਆਂ ਸਫਲੀਆਂ ਹੋ ਜਾਣਗੀਆਂ।
ਚੱਲ ਤੂੰ ਸੁਪੱਟ ਗਨ ਛੁੱਟੈ ਤੂੰ ਫੰਗ,
ਕਹਿੰਦੇ ਏਦਾਂ ਉਧਰ ਉਡੀਕਾਂ ਹੋ ਰਹੀਆਂ ਨੇ, ਇਧਰੋਂ ਬਰਾਤ ਚੱਲ ਰਹੀ ਹੈ, ਇਧਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਸੂਰਮੇ ਚੱਲਦਿਆਂ ਬੰਦੂਕਾਂ ਆਕਾਸ਼ ਵੱਲ ਮੂੰਹ ਕਰਕੇ ਉਹਨਾਂ ਦੀਆਂ ਛਲਖਾਂ ਛੱਡਦੇ, ਬੰਦੂਕਾਂ ਦੀਆਂ ਗੋਲੀਆਂ ਆਕਾਸ਼ ਵਿੱਚ ਚਲਾਉਂਦੇ ਹਨ।
ਕਰੈ ਕਵਾਇਦ ਵਿਦਿਆ ਸੰਗ,
ਕਵਾਇਦ ਵਿਦਿਆ ਹੁੰਦੀ ਇੱਕ ਸ਼ਸਤਰਧਾਰੀ ਸੂਰਮਿਆਂ ਦੀ ਸੈਨਾ ਦੀ, ਉਹ ਕਵਾਇਦ ਵਿਦਿਆ ਨਾਲ ਨਾਲ ਕਰਦੇ ਜਾ ਰਹੇ ਨੇ, ਇੱਕ ਲਾਮਬੰਦ ਹੋ ਕੇ, ਜਿਵੇਂ ਫੌਜ ਨੂੰ ਇੱਕ ਡਿਸਪਲਨ ਦੇ ਵਿੱਚ ਰੱਖ ਕੇ ਟੋਰਨਾ ਹੁੰਦਾ, ਕਹਿੰਦੇ ਇਹੋ ਜੇ ਸੋਹਣੇ ਡਿਸਪਲਨ ਦੇ ਵਿੱਚ ਕਵਾਇਦ ਕਰਦਿਆਂ ਜਾ ਰਹੇ ਨੇ।
ਮਨੋ ਕੁਰੰਗ ਤੁਰੰਗ ਕੁਦਾਵਤ,
ਕਹਿੰਦੇ ਮਾਨੋ ਜਿਹੜੇ ਘੋੜੇ ਨੇ ਨਾ ਉਹ ਏਦਾਂ ਕੁੱਦਦੇ ਨੇ ਜਿਵੇਂ ਹਿਰਨ ਕਦੇ ਤੁਸੀਂ ਦੌੜਦਾ ਵੇਖੋ ਤੇ ਕੁੱਦ ਕੇ ਮਾਰਦਾ ਛਾਲ, ਕਹਿੰਦੇ ਏਦਾਂ ਹਿਰਨ ਦੇ ਵਾਂਗਰ ਉਹ ਜਿਹੜੇ ਘੋੜੇ ਨੇ ਸੂਰਮਿਆਂ ਬਹਾਦਰਾਂ ਦੇ ਉਹ ਕੁੱਦ ਕੇ ਚੱਲਦੇ ਹਨ।
ਬਾਗਨ ਫੇਰ ਫੇਰ ਦਿਖਰਾਵਤ,
ਉਹਨਾਂ ਘੋੜਿਆਂ ਦੀਆਂ ਵਾਗਾਂ ਪਕੜ ਕੇ ਖਿੱਚ ਖਿੱਚ ਕੇ ਸੂਰਮੇ ਉਹਨਾਂ ਘੋੜਿਆਂ ਨੂੰ ਚਲਾਉਂਦੇ ਨੇ, ਤਾਂ ਘੋੜੇ ਤੇ ਉੱਡ ਜਾਣਾ ਚਾਹੁੰਦੇ ਨੇ ਨੀ ਤੇਜ਼ੀ ਨਾਲ, ਉਹਨਾਂ ਦੀਆਂ ਵਾਗਾਂ ਪਕੜ ਕੇ ਫੇਰ ਫੇਰ ਕੇ ਵਿਖਾਉਂਦੇ ਨੇ ਘੋੜ ਵਿੱਦਿਆ। ਘੋੜ ਸਵਾਰੀ ਦੀ ਜਿਹੜੀ ਵਿੱਦਿਆ ਵੀ ਇੱਕ ਪ੍ਰਕਾਰ ਦੀ ਵਿੱਦਿਆ, ਹਰ ਇੱਕ ਘੋੜ ਸਵਾਰੀ ਨਹੀਂ ਕਰ ਸਕਦਾ, ਹਰ ਇੱਕ ਨੂੰ ਘੋੜ ਸਵਾਰੀ ਦਾ ਕਰਨ ਨੂੰ ਸ਼ੌਂਕ ਤਾਂ ਸਾਰੇ ਭਾਵੇਂ ਰੱਖਣ ਪਰ ਹਰ ਇੱਕ ਨਹੀਂ ਕਰ ਸਕਦਾ। ਇਹ ਵੀ ਇੱਕ ਪ੍ਰਕਾਰ ਦੀ ਵਿੱਦਿਆ ਹੁੰਦੀ ਹੈ, ਘੋੜੇ ਤੇ ਬੈਠਣਾ, ਉਹਨੂੰ ਕਿਸ ਪ੍ਰਕਾਰ ਨਾਲ ਕਾਬੂ ਕਰਨਾ, ਕਿਵੇਂ ਟੋਰਨਾ, ਦੌੜਾ ਕੇ ਕਿਵੇਂ ਇੱਕਦਮ ਰੋਕਣਾ, ਕਹਿੰਦੇ ਉਹ ਸਾਰੀ ਵਿੱਦਿਆ ਦੇ ਵਿੱਚ ਸਾਰੇ ਸੂਰਮੇ ਨਿਪੁੰਨ ਸੀ, ਆਪੋ ਆਪਣੀ ਸਵਾਰੀ ਦੀ ਵਿੱਦਿਆ ਵਿਖਾਉਂਦੇ ਨੇ, ਮਹਾਰਤ ਵਿਖਾਉਂਦੇ ਨੇ।
ਬਸਤਰ ਸ਼ਸਤਰ ਤੇ ਸਜਤ ਬਰਾਤੀ,
ਜਿੰਨੇ ਬਰਾਤੀ ਨੇ ਸਾਰੇ ਬਸਤਰਾਂ ਸ਼ਸਤਰਾਂ ਨਾਲ ਸਜੇ ਧਜੇ ਹੋਏ ਨੇ।
ਦਿਪੈ ਵਿਭੂਕਨ ਸੁੰਦਰ ਕਾਂਤੇ,
ਬੜੇ ਸੋਹਣੇ ਗਹਿਣੇ ਸਰੀਰ ਦੇ ਉੱਤੇ ਸੋਹਣੀ ਕ੍ਰਾਂਤੀ ਵਾਲੇ ਨਜ਼ਰ ਆਉਂਦੇ ਹਨ।
ਕਰਤ ਬਿਲਾਸ ਪਹੁੰਚੇ ਜਾਏ,
ਇਹ ਤਾਂ ਬਿਲਾਸ ਕਰਦੇ ਅਨੇਕ ਪ੍ਰਕਾਰ ਦੇ ਕੌਤਕ ਕਰਦੇ ਆ ਪਹੁੰਚੇ ਨੇ ਬਟਾਲੇ ਦੇ ਨੇੜੇ।
ਕੋਸ ਬਟਾਲਾ ਰਿਓ ਜਦਾਈ,
ਬਟਾਲਾ ਨਗਰ ਹੁਣ ਇੱਕ ਕੋਹ ਦੀ ਵਾਟ ਤੇ ਰਹਿ ਗਿਆ, ਜਦੋਂ ਆਏ ਚਲਦਿਆਂ ਚਲਦਿਆਂ ਤੇ ਇੱਕ ਕੋਹ ਦੀ ਵਾਟ ਦੇ ਉੱਤੇ ਬਟਾਲਾ ਨਗਰ ਰਹਿ ਗਿਆ।
ਉਤਰੇ ਸਤਿਗੁਰ ਸੰਗਣੀ ਛਾਇਆ,
ਸੰਗਣੀ ਛਾਂ ਵੇਖ ਕੇ ਸਤਿਗੁਰੂ ਜੀ ਨੇ ਉਤਾਰਾ ਕੀਤਾ ਵੀ ਹਲੇ ਅੱਗੇ ਚਲੋ ਖਬਰ ਭੇਜ ਦਈਏ, ਉਹ ਤਿਆਰੀ ਕਰ ਲੈਣਗੇ ਸਾਡੇ ਆਉਣ ਦੀ। ਇਸ ਕਰਕੇ ਸਤਿਗੁਰਾਂ ਨੇ ਇੱਕ ਕੋ ਪਹਿਲਾਂ ਉਤਾਰਾ ਕਰਕੇ ਸੰਘਣੀ ਛਾਂ ਕਰਕੇ ਉਤਾਰਾ ਕੀਤਾ।
ਦੇਖਤ ਟਿਕੇ ਮਨ ਜੀ ਸਮਦਾਇਆ,
ਮਹਾਰਾਜ ਜੀ ਨੂੰ ਵੇਖ ਕੇ ਸਾਰੇ ਇੱਥੇ ਟਿਕ ਗਏ।
ਜੈ ਜੈ ਜਿਸਨੇ ਛਾਇਆ ਏਰੇ,
ਵਿਸਾਖ ਦੇ ਮਹੀਨੇ ਚ ਗਰਮੀ ਸ਼ੁਰੂ ਹੋ ਜਾਂਦੀ, ਇਸ ਕਰਕੇ ਜਿੱਥੇ ਜਿੱਥੇ ਕਿਸੇ ਨੇ ਛਾਂ ਵੇਖੀ,
ਉਤਰ ਪਰੇ ਸਗਰੇ ਤਿਸ ਬੇਰੇ,
ਉੱਥੇ ਹੀ ਸਾਰੇ ਉਤਰ ਗਏ, ਉੱਥੇ ਹੀ ਸਭ ਨੇ ਜਲ ਕੇ ਉਤਾਰੇ ਕਰ ਲਏ।
ਤੁਪਕਨ ਛਲਕ ਮੁਦਤ ਚਲਵਾਏ,
ਕਹਿੰਦੇ ਖੁਸ਼ੀ ਦੇ ਨਾਲ ਆਕਾਸ਼ ਦੇ ਵਿੱਚ ਬੰਦੂਕਾਂ ਦੇ ਫੈਰ ਕੀਤੇ ਹਨ।
ਦੀ ਆਵਾਜ਼ ਉੱਠੀ ਸਮਦਾਏ,
ਸੈਂਕੜੇ ਬੰਦੂਕਾਂ ਜਦੋਂ ਚੱਲੀਆਂ, ਦੀ ਆਵਾਜ਼ ਬੜੀ ਭਿਆਨਕ ਆਵਾਜ਼ ਇੱਕ ਵਾਰੀ ਗੂੰਜੀ ਤੇ ਉਧਰ ਬਟਾਲੇ ਨਗਰ ਦੇ ਵਿੱਚ ਵੀ ਆਵਾਜ਼ ਪਹੁੰਚੀ, ਉਹਨਾਂ ਨੂੰ ਵੀ ਖਬਰ ਹੋ ਗਈ ਕਿ ਬਾਬੇ ਗੁਰਦਿੱਤੇ ਦੀ ਬਰਾਤ ਆ ਗਈ ਹੈ।
ਹੁਣ ਸਭ ਬਾਦਤ ਕੀ ਧੁਨ ਉੱਚੀ,
ਸਾਰੇ ਸਾਜ ਵੱਜ ਪਏ, ਢੋਲ ਵੱਜ ਪਏ, ਨਗਾਰੇ ਵੱਜ ਪਏ, ਨਫੀਰੀਆਂ ਸ਼ਹਿਨਾਈਆਂ ਝਾਂਜ ਬਾਂਸਰੀਆਂ, ਕਹਿੰਦੇ ਸਾਰੇ ਵਾਜੇ ਵਸਾਜ ਵੱਜ ਪਏ।
ਉੱਠੀ ਅਧਿਕ ਪੁਰ ਜਾਏ ਪਹੁੰਚੀ,
ਉਹਨਾਂ ਦੀ ਆਵਾਜ਼ ਵੀ ਅੱਗੇ ਨਗਰ ਬਟਾਲੇ ਦੇ ਵਿੱਚ ਪਹੁੰਚੀ ਹੈ।
ਰਾਮਾ ਕਰਤ ਪ੍ਰਤੀਖਨ ਆਗੇ,
ਭਾਈ ਰਾਮਾ ਜੀ ਅੱਗੇ ਪਹਿਲਾਂ ਹੀ ਉਡੀਕ ਕਰ ਰਹੇ ਸਨ।
ਸੰਤ ਮਨੋ ਤਿਸ ਛਿਨ ਨਰ ਜਾਗੇ।
ਜਦੋਂ ਇਹ ਆਵਾਜ਼ ਸੁਣੀ ਨਾ ਉਹਨਾਂ ਨੇ ਤੇ ਸੁਣ ਕੇ ਮਨ ਨੂੰ ਉਸੇ ਵੇਲੇ ਜਾਗ ਪਏ।
ਸਗਰੇ ਉੱਠ ਪਏ ਤਤਕਾਲ
ਉਸੇ ਵੇਲੇ ਸਾਰੇ ਉੱਠ ਕੇ ਤਿਆਰ ਬਰ ਤਿਆਰ ਹੋ ਗਏ ਬਰਾਤ ਦੀ ਆਓ ਭਗਤ ਕਰਨ ਵਾਸਤੇ ਸਵਾਗਤ ਕਰਨ ਲਈ।
ਇਤ ਬਰਾਤ ਕੋ ਕਾਜ ਸੰਭਾਲਾ,
ਬਰਾਤ ਨੂੰ ਸੰਭਾਲਣ ਵਾਸਤੇ ਸਾਰੇ ਕੰਮ ਜੋ ਕਰਨੇ ਹੁੰਦੇ ਨੇ ਜੋ ਜੋ ਜਿੰਮੇਵਾਰੀਆਂ ਸਨ ਉਹ ਇਹਨਾਂ ਸਾਰੀਆਂ ਸੰਭਾਲੀਆਂ ਨੇ।
ਭਰੀ ਕਾਬਰਾ ਗਨ ਪਕਵਾਨਾ,
ਬਹੁਤ ਸਾਰੇ ਪਕਵਾਨਾਂ ਦੀਆਂ ਵਹਿੰਗੀਆਂ ਭਰ ਲਈਆਂ। ਭਾਈ ਰਾਮੇ ਨੇ ਆਖਿਆ ਭਰ ਲੋ ਪਕਵਾਨਾਂ ਦੀਆਂ ਵਹਿੰਗੀਆਂ, ਗੁਰੂ ਕੇ ਨਾਲ ਬਹੁਤ ਬਰਾਤ ਆਈ ਹੋਵੇਗੀ ਸਭ ਨੂੰ ਰਜਾ ਕੇ ਛਕਾਉਣੇ ਨੇ।
ਸਕਲ ਪੰਤ ਕੇ ਸਵਾਦ ਮਾਨਾ,
ਸਕਲ ਪ੍ਰਕਾਰ ਦੇ ਸਵਾਦਾਂ ਦੇ ਨਾਲ ਰਸੇ ਹੋਏ ਪਕਵਾਨ ਵਹਿੰਗੀਆਂ ਵਿਚ ਭਰੇ ਹਨ।
ਤਛਿਨ ਦੇ ਕਰ ਨਰ ਪ੍ਰਧਾਨ ਭੇਜਿਓ ਸਤਿਗੁਰ ਕੇ ਅਗਵਾਨ,
ਆਪਣੇ ਜਾਣ ਤੋਂ ਪਹਿਲਾਂ ਭਾਈ ਰਾਮੇ ਨੇ ਤਤਛਿਨ ਪਕਵਾਨ ਭੇਜੇ, ਪਹਿਲਾਂ ਵਹਿੰਗੀਆਂ ਭਰ ਕੇ। ਜਿਹੜੇ ਨਗਰ ਦੇ ਮੁਖੀ ਲੋਕ ਸੀ, ਜਿਹੜੇ ਇਹਨਾਂ ਦੇ ਰਿਸ਼ਤੇਦਾਰਾਂ ਚੋਂ ਮੁਖੀ ਪ੍ਰਧਾਨ ਨਰ ਸਨ ਉਹਨਾਂ ਨੂੰ ਅੱਗੇ ਭੇਜਿਆ ਸਤਿਗੁਰੂ ਸੱਚੇ ਪਾਤਸ਼ਾਹ ਕੋਲ।
ਤੂਰਨ ਪਹੁੰਚਿਓ ਆਨ ਹਜੂਰ,
ਕਹਿੰਦੇ ਫਿਰ ਆਪ ਚੱਲ ਕੇ ਸਤਿਗੁਰਾਂ ਦੇ ਹਜੂਰ ਪਹੁੰਚੇ ਹਨ।
ਦਰ ਆਗੇ ਕਾਵਰ ਗਨਰੂਰ,
ਜਿਹੜੇ ਕਾਵੜ ਭਰੇ ਹੋਏ ਸਨ, ਕਾਵੜ ਵਹਿੰਗੀਆਂ ਨੂੰ ਕਹਿੰਦੇ ਨੇ, ਵਹਿੰਗੀਆਂ ਭਰੀਆਂ ਹੋਈਆਂ ਸਨ ਪਕਵਾਨਾਂ ਦੀਆਂ, ਉਹ ਲਿਆ ਕੇ ਸਤਿਗੁਰਾਂ ਦੇ ਅੱਗੇ ਧਰੀਆਂ ਹਨ।
ਬੰਧਨ ਕਰ ਦਰਸ਼ਨ ਕੋ ਦੇਖਾ,
ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ ਨੇ, ਮਹਾਰਾਜ ਜੀ ਦੇ ਚਰਨਾਂ ਚ ਵੰਦਨਾ ਕੀਤੀ ਹੈ।
ਭਲੋ ਸਮਾਜ ਸਕਲ ਅਵਰੇਖਾ,
ਕਹਿੰਦੇ ਬੜਾ ਭਲਾ ਸਾਜੋ ਸਮਾਜ ਸਤਿਗੁਰਾਂ ਦੇ ਨਾਲ, ਬਾਦਸ਼ਾਹੀ ਠਾਠ ਦੀ ਬਰਾਤ ਆਈ ਹੈ, ਵੇਖ ਕੇ ਸਭ ਦਾ ਹਿਰਦਾ ਗਦ ਗਦ ਹੋ ਉੱਠਿਆ।
ਮਹਾਰਾਜ ਚਾਲੋ ਅਬ ਪੁਰਕੋ ਦਿਓ ਆਨੰਦ ਬ੍ਰਿੰਦਨ ਕੇ ਉਰਕੋ,
ਕਹਿਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਕਿਰਪਾ ਕਰਕੇ ਨਗਰ ਚ ਚਲੋ ਤੇ ਨਗਰ ਚ ਚੱਲ ਚਰਨ ਪਾ ਕੇ ਸਾਰਿਆਂ ਨੂੰ ਆਨੰਦ ਬਖਸ਼ੋ, ਸਾਰਿਆਂ ਨੂੰ ਖੁਸ਼ੀਆਂ ਖੇੜੇ ਬਖਸ਼ੋ।
ਸਭ ਬਰਾਤ ਮੈਂ ਸੋਵਰਤਾਏ,
ਜਿਹੜੇ ਪਕਵਾਨ ਲੈ ਕੇ ਆਏ ਸਨ ਉਹ ਸਾਰੇ ਪਕਵਾਨ ਬਰਾਤ ਦੇ ਵਿਚ ਵੰਡ ਦਿੱਤੇ ਹਨ।
ਸਵਾਦ ਸਰਾਦ ਬਹੁ ਸ਼ੁਭ ਖਾਏ,
ਸਾਰੀ ਬਰਾਤ ਨੇ ਉਹ ਪਕਵਾਨ ਛਕੇ, ਸਵਾਦੀ ਬੜੇ ਸਨ। ਉਹਨਾਂ ਨੇ ਸਲਾਘਾ ਵੀ ਕੀਤੀ ਕਿ ਬੜੇ ਵਧੀਆ ਚੰਗੇ ਪਕਵਾਨ ਲਿਆਂਦੇ ਹਨ।
ਜਾਮ ਦਿਵਸ ਜਬ ਦੇਖਾ ਸ਼ੇਕ,
ਕਹਿੰਦੇ ਜਦੋਂ ਇੱਕ ਪਹਿਰ ਦਿਨ ਰੱਖ ਬਾਕੀ ਰਹਿ ਗਿਆ,
ਕਰਿਓ ਹੁਕਮ ਸਤਿਗੁਰੂ ਅਭਿਸ਼ੇਕ,
ਉਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਸਾਰੀਆਂ ਫੌਜਾਂ ਨੂੰ ਜਿੰਨੇ ਨਾਲ ਮਹਾਰਾਜ ਜੀ ਦੇ ਬਰਾਤੀ ਆਏ ਸਨ ਸਭ ਨੂੰ ਹੁਕਮ ਕੀਤਾ,
ਸਰਬ ਤਿਆਰ ਹੋ ਜਾ ਕਰ ਬਾਣੇ।
ਮਹਾਰਾਜ ਜੀ ਕਹਿੰਦੇ ਬਈ ਹੁਣ ਤਿਆਰ ਹੋ ਜਾਓ, ਆਪੋ ਆਪਣੇ ਬਾਣੇ ਵਧੀਆ ਸਰੀਰ ਤੇ ਬਸਤਰ ਸ਼ਸਤਰ ਉਹ ਧਾਰਨ ਕਰ ਲਵੋ।
ਬਸਤਰ ਸ਼ਸਤਰ ਸਜ ਕੇ ਸਾਵਧਾਨੀ,
ਸੋਹਣੇ ਬਸਤਰ ਸ਼ਸਤਰ ਸਰੀਰ ਤੇ ਧਾਰਨ ਕਰਕੇ, ਕਿਉਂਕਿ ਪਿੱਛੋਂ ਚੱਲ ਕੇ ਆਏ ਸੀ ਮਿੱਟੀ ਘੱਟੇ ਨਾਲ ਕੱਪੜੇ ਮੈਲੇ ਹੋਏ ਹੋਏ ਸਨ। ਮਹਾਰਾਜ ਆਖਿਆ ਆਪਣੇ ਬਸਤਰ ਬਦਲ ਲਓ, ਸ਼ਸਤਰ ਬਸਤਰ ਨਵੇਂ ਆਪਣੇ ਸਰੀਰ ਤੇ ਧਾਰਨ ਕਰਕੇ ਤਿਆਰ ਬਰ ਤਿਆਰ ਹੋ ਜਾਓ।
ਜੈ ਕਹਿ ਕਹਿਓ ਨਕੀਬ ਉਚਾਰ,
ਸਤਿਗੁਰਾਂ ਦਾ ਇਹ ਹੁਕਮ ਨਕੀਬ ਨੇ ਸਾਰੀ ਬਰਾਤ ਵਿਚ ਜਾ ਕੇ ਸੁਣਾਇਆ, ਕਿਉਂਕਿ ਦੂਰ ਦੂਰ ਤੱਕ ਬਰਾਤ ਸੀ, ਸਾਰੀ ਬਰਾਤ ਨੂੰ ਜਾ ਕੇ ਇਹ ਗੁਰੂ ਸਾਹਿਬ ਦਾ ਹੁਕਮ ਸੁਣਾਇਆ।
ਨਿਜ ਨਿਜ ਵਾਹਨ ਬਨ ਅਸਵਾਰ,
ਕਹਿੰਦੇ ਏਦਾਂ ਸਭ ਆਪੋ ਆਪਣੇ ਵਾਹਨਾਂ ਦੇ ਉੱਤੇ ਸਵਾਰ ਹੋਏ ਨੇ।
ਤੇ ਛਿਨ ਮਨ ਆਨੰਦਿਤ ਹੋਏ,
ਉਸ ਸਮੇਂ ਸਾਰਿਆਂ ਦੇ ਮਨ ਆਨੰਦ ਨਾਲ ਭਰੇ ਹੋਏ, ਖੇੜੇ ਨਾਲ, ਵਿਗਾਸ ਨਾਲ, ਖੁਸ਼ੀ ਨਾਲ ਸਾਰਿਆਂ ਦੇ ਮਨ ਭਰੇ ਹੋਏ ਨੇ।
ਕਰਨ ਟੁਕਾ ਜਾਨ ਸਭ ਕੋ,
ਹੁਣ ਸਾਰੇ ਜਾਣਦੇ ਨੇ ਵੀ ਟੁਕਾ ਹੋਣਾ, ਹੁਣ ਬਸ ਅੱਜ ਤਾਂ ਬਰਾਤ ਦਾ ਟੁਕਾਓ ਬਟਾਲੇ ਨਗਰ ਵਿਚ ਹੋ ਜਾਣਾ, ਇਸ ਕਰਕੇ ਸਾਰਿਆਂ ਦੇ ਮਨ ਚ ਬੜੀ ਖੁਸ਼ੀ ਸੀ।
ਬੰਕੇ ਛੈਲ ਛਬੀਲੇ ਛਾਏ,
ਕਹਿੰਦੇ ਬੜੇ ਬੜੇ ਸੋਹਣੇ ਬੰਕੇ ਛੈਲ ਛਬੀਲੇ ਨੌਜਵਾਨ ਜਿਹੜੇ ਬਰਾਤ ਵਿਚ ਨਾਲ ਸਿੱਖ ਚੜ ਕੇ ਆਏ ਨੇ, ਬੜੇ ਸੁੰਦਰ ਨੇ।
ਬਸਤਰ ਸ਼ਸਤਰ ਸੁੰਦਰ ਤਨ ਪਾਏ,
ਜਿਹੜੇ ਸਤਿਗੁਰਾਂ ਦੇ ਸੂਰਮੇ ਬੜੇ ਬੜੇ ਉੱਚੇ ਲੰਮੇ ਕੱਦ, ਉਹਨਾਂ ਦੇ ਸੋਹਣੇ ਬਸਤਰ ਸ਼ਸਤਰ ਸਰੀਰ ਤੇ ਸਜਾਏ ਪੈਂਦੇ ਖਾਂ ਵਰਗੇ, ਉਹ ਨਾਲ ਹੀ ਆਏ ਸਨ। ਬੜੇ ਬੜੇ ਸੂਰਮੇ ਬਹਾਦਰ ਨਾਲ ਚੱਲ ਕੇ ਆਏ ਨੇ।
ਮੁੱਖ ਮੰਡਲ ਜਿਨ ਕੁੰਡਲ ਡੋਲਤ,
ਬੜੇ ਬੜੇ ਸੋਹਣੇ ਮੁੱਖ ਮੰਡਲ ਕੰਨਾਂ ਚ ਪਾਏ ਕੁੰਡਲ ਡੋਲਦੇ ਨੇ।
ਮੁਸਕਾਵਤ ਆਪਸ ਮੈਂ ਬੋਲਤ,
ਆਪਸ ਵਿਚ ਮੁਸਕਰਾ ਕੇ ਇੱਕ ਦੂਜੇ ਨਾਲ ਬੋਲਦੇ ਤੇ ਜਦੋਂ ਮੁਸਕਰਾਉਂਦੇ ਮਾਨੋ ਜਿਵੇਂ ਸਾਰੇ ਪਾਸੇ ਖੁਸ਼ੀਆਂ ਹੀ ਖਿੰਡ ਜਾਂਦੀਆਂ ਨੇ।
ਸ਼੍ਰੀ ਹਰਿ ਗੋਬਿੰਦ ਚੜੇ ਮਤੰਗ,
ਗੁਰੂ ਹਰਗੋਬਿੰਦ ਸਾਹਿਬ ਆਪ ਜਦੋਂ ਨਗਰ ਦੇ ਨੇੜੇ ਆਏ ਤੇ ਮਹਾਰਾਜ ਜੀ ਹਾਥੀ ਤੇ ਸਵਾਰ ਹੋਏ। ਹਾਥੀ ਦੇ ਉੱਤੇ ਬੜੀ ਸੋਹਣੀ ਸੋਨੇ ਦੀ ਅੰਬਾਰੀ ਪਾਈ ਹੋਈ। ਉਸ ਹਾਥੀ ਦੇ ਉੱਤੇ ਜਿਹੜਾ ਝੂਲ ਕੇ ਚੱਲਦਾ ਹੈ, ਉਸ ਹਾਥੀ ਤੇ ਮਹਾਰਾਜ ਜੀ ਸਵਾਰ ਹੋਏ ਨੇ।
ਦਮਕਤ ਝੂਲ ਜ਼ਰੀ ਗਨ ਸੰਗ,
ਕਹਿੰਦੇ ਉਹਦੇ ਤੇ ਜਿਹੜੀ ਹਾਥੀ ਤੇ ਝੁੱਲ ਪਾਈ ਹੋਈ ਹੈ ਨਾ, ਉਹ ਵੀ ਬੜੀ ਸੋਹਣੀ ਚਮਕਦਾਰ ਜਰੀ ਵਾਲੀ ਉਹ ਪਾਈ ਹੋਈ ਚਮਕਦੀ ਹੈ।
ਘੰਟਨ ਗਨ ਕੋ ਚੱਲ ਠਨਕਾਰੇ,
ਕਹਿੰਦੇ ਹਾਥੀ ਦੇ ਗਲ ਵਿੱਚ ਘੜਿਆਲ ਬੱਧਾ ਹੋਇਆ, ਉਹ ਵੀ ਨਾਲ ਨਾਲ ਖੜਕਦਾ ਹੈ, ਉਹਦੇ ਚੱਲਣ ਦੀ ਆਵਾਜ਼ ਦੇ ਨਾਲ ਨਾਲ ਉਹ ਵੀ ਖੜਕਦਾ ਹੈ।
ਰੰਗ ਅਨੇਕ ਸੰਗ ਚਿੱਤਰਤ ਸਾਰੇ,
ਕਹਿੰਦੇ ਅਨੇਕਾਂ ਰੰਗਾਂ ਦੀ ਚਿੱਤਰਕਾਰੀ ਹਾਥੀ ਦੇ ਉੱਤੇ ਕੀਤੀ ਹੋਈ ਹੈ।
ਸਾਈਂ ਦਾਸ ਹਕਾਰੇ ਉਹ ਜਾਤ,
ਲਾਗੇ ਭਾਈ ਸਾਈਂ ਦਾਸ ਜੀ ਟੁਰੇ ਜਾਂਦੇ ਸਨ ਤੇ ਭਾਈ ਸਾਈਂ ਦਾਸ ਜੀ ਨੂੰ ਮਹਾਰਾਜ ਜੀ ਨੇ ਵੇਖਿਆ।
ਚੜੋ ਖਵਾਤੀ ਪਰ ਪਸ਼ਚਾਤ,
ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਸਾਈਂ ਦਾਸ ਨੂੰ ਇਸ਼ਾਰਾ ਕੀਤਾ, ਸਾਈਂ ਦਾਸ ਜੀ ਆ ਜਾਓ ਸਾਡੇ ਨਾਲ, ਹਾਥੀ ਤੇ ਹੀ ਸਵਾਰ ਹੋ ਜਾਓ, ਹਾਥੀ ਤੇ ਆ ਕੇ ਸਾਡੇ ਨਾਲ ਅੰਬਾਰੀ ਚ ਬੈਠੋ।
ਕਹਿਓ ਆਪ ਸਾਹਿਬ ਹੋ ਮਹਾ, ਮੈਂ ਸੇਵਕ ਕੋ ਸੇਵਕ ਆ।
ਜਦੋਂ ਮਹਾਰਾਜ ਜੀ ਨੇ ਕਿਹਾ ਨਾ ਭਾਈ ਸਾਈਂ ਦਾਸ ਜੀ ਆ ਜਾਓ ਸਾਡੇ ਨਾਲ ਹੀ ਆ ਜਾਓ ਉੱਤੇ ਅੰਬਾਰੀ ਤੇ ਭਾਈ ਸਾਈਂ ਦਾਸ ਨੇ ਹੱਥ ਜੋੜ ਲਏ, ਆਖਿਆ ਗਰੀਬ ਨਵਾਜ ਸਾਹਿਬ ਜੀ ਤੁਸੀਂ ਤੇ ਸਾਹਿਬ ਹੋ, ਤੁਸੀਂ ਉਹ ਮਾਲਕ ਤੇ ਮੈਂ ਤੁਹਾਡੇ ਸੇਵਕਾਂ ਦਾ ਵੀ ਸੇਵਕ ਹਾਂ, ਮੈਂ ਤੁਹਾਡੇ ਦਾਸਾਂ ਦਾ ਵੀ ਦਾਸ ਹਾਂ।
ਕਿਮ ਬੈਠਣ ਮੈਂ ਸਮਤਾ ਕਰੋ,
ਮਹਾਰਾਜ ਮੈਂ ਤੁਹਾਡੀ ਬਰਾਬਰੀ ਕਿਵੇਂ ਕਰ ਸਕਦਾ, ਤੁਹਾਡੇ ਬਰਾਬਰ ਬਹਿਣ ਦੀ ਮੇਰੇ ਚ ਤਾਕਤ ਹੈ, ਮੈਂ ਤੁਹਾਡੇ ਬਰਾਬਰ ਕਿਵੇਂ ਬੈਠ ਸਕਦਾ।
ਅਤਿ ਅਯੋਗਤਾ ਕੈਸੇ ਧਰੋ,
ਇਹੋ ਜੀ ਅਤ ਦੀ ਅਯੋਗਤਾ ਮੈਂ ਨਹੀਂ ਕਰ ਸਕਦਾ ਸਤਿਗੁਰੂ, ਮੈਂ ਤੁਹਾਡੇ ਬਰਾਬਰ ਭਲਾ ਕਿਵੇਂ ਬੈਠਾ।
ਸ੍ਰੀ ਹਰਗੋਬਿੰਦ ਨਿਕਟ ਬੁਲਾਵਾ, ਪੂਜਾ ਪਕੜ ਪਸ਼ਚਾਤ ਚਡਾਵਾ।
ਮਹਾਰਾਜ ਸੱਚੇ ਪਾਤਸ਼ਾਹ ਆਖਿਆ ਸਾਈਂ ਦਾਸ ਜੀ ਉਰੇ ਆਓ ਸਾਡੇ ਨੇੜੇ ਆਓ, ਕੋਲ ਸੱਦ ਕੇ ਕਹਿੰਦੇ ਹੱਥ ਫੜਾਓ ਆਪਣਾ, ਹੱਥ ਫੜਾ ਫੜ ਕੇ ਤੇ ਭਾਈ ਸਾਈਂ ਦਾਸ ਨੂੰ ਖਿੱਚ ਕੇ ਉੱਤੇ ਅੰਬਾਰੀ ਦੇ ਉੱਤੇ ਆਪਣੇ ਨਾਲ ਪਿੱਛੇ ਬਿਠਾ ਲਿਆ। ਭਾਈ ਸਾਈਂ ਦਾਸ ਜੀ ਨਿਮਰਤਾ ਦੇ ਪੁੰਜ ਬਣੇ ਹੋਏ, ਪਰ ਸਤਿਗੁਰਾਂ ਨੇ ਮਾਣ ਉਹਨਾਂ ਨੂੰ ਹੀ ਦੇਣਾ ਹੁੰਦਾ ਜਿਹੜੇ ਨਿਮਾਣੇ ਬਣ ਜਾਂਦੇ ਨੇ, ਮਾਣ ਉਹਨਾਂ ਨੂੰ ਹੀ ਬਖਸ਼ਦੇ ਨੇ। ਭਾਈ ਸਾਈਂ ਦਾਸ ਦਾ ਹੱਥ ਫੜ ਕੇ ਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਖਿੱਚ ਕੇ ਭਾਈ ਸਾਈਂ ਦਾਸ ਨੂੰ ਆਪਣੇ ਨਾਲ ਅੰਬਾਰੀ ਦੇ ਉੱਤੇ ਨਾਲ ਪਿੱਛੇ ਬਿਠਾ ਲਿਆ।
ਦਾਤੂ ਸਿਅੰਦਨ ਮੈਂ ਚੜ ਚਾਲਾ,
ਲਾਗੇ ਭਾਈ ਦਾਤੂ ਜੀ ਰੱਥ ਤੇ ਸਵਾਰ ਹੋ ਕੇ ਜਾ ਰਹੇ ਨੇ।
ਅਪਰ ਤੁਰੰਗ ਅਰੂਡੇ ਜਾਲਾ,
ਹੋਰ ਜਿੰਨੇ ਸੂਰਮੇ ਸਿਪਾਹੀ ਨੇ ਸਭ ਘੋੜਿਆਂ ਤੇ ਸਵਾਰ ਹੋ ਕੇ ਜਾ ਰਹੇ ਨੇ।
ਸ਼ਿਵਕਾ ਸ਼ਬਦ ਜ਼ਰੀ ਦਮਕਾਵੇ,
ਬੜੀਆਂ ਸੋਹਣੀਆਂ ਪਾਲਕੀਆਂ ਸਜੀਆਂ ਹੋਈਆਂ ਜਿਨ੍ਹਾਂ ਤੇ ਜ਼ਰੀਦਾਰ ਕੱਪੜੇ ਪਾਏ ਹੋਏ ਤੇ ਜ਼ਰੀਦਾਰ ਉਹ ਬਸਤਰ ਚਮਕਦੇ ਨੇ ਜਦੋਂ ਸੂਰਜ ਦੀਆਂ ਕਿਰਨਾਂ ਪੈਂਦੀਆਂ ਤੇ ਏਦਾਂ ਜਾਪਦਾ ਜਿਵੇਂ ਤਾਰੇ ਚਮਕਦੇ ਹਨ।
ਚੜਿਓ ਮੋਰੀ ਅਗਰ ਸਿਧਾਵੇ,
ਬਾਬਾ ਮੋਰੀ ਜੀ ਵੀ ਬਰਾਤ ਤੇ ਚੜੇ ਹੋਏ, ਉਹ ਵੀ ਅੱਗੇ ਅੱਗੇ ਪਾਲਕੀ ਚ ਸਵਾਰ ਹੋ ਕੇ ਜਾ ਰਹੇ ਨੇ।
ਕ੍ਰਿਸ਼ਨ ਚੰਦ ਸਿਅੰਦਨ ਮੈਂ ਚੜਿਓ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਨਾ ਜੀ ਬਾਬਾ ਕ੍ਰਿਸ਼ਨ ਚੰਦ ਜੀ ਇਹ ਵੀ ਰੱਥ ਤੇ ਸਵਾਰ ਹੋ ਕੇ ਜਾ ਰਹੇ ਨੇ।
ਦੁਆਰਾ ਸੰਗ ਮੋਦੀ ਉਰ ਬਰਿਓ,
ਤੇ ਭਾਈ ਦਵਾਰਕਾ ਦਾਸ ਜੀ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਹੁਰਾ ਸਾਹਿਬ ਸਨ, ਉਹ ਵੀ ਬੜੇ ਮੋਦ ਨਾਲ ਬੜੀ ਖੁਸ਼ੀ ਦੇ ਨਾਲ ਸਵਾਰ ਹੋ ਕੇ ਜਾ ਰਹੇ ਨੇ।
ਇਤਿਹਾਦਕ ਵਾਹਨ ਪਰ ਬਨੇ,
ਕਹਿੰਦੇ ਇਤਿਹਾਦਕ ਸਾਰੇ ਆਪੋ ਆਪਣੇ ਵਾਹਨਾਂ ਤੇ, ਕੋਈ ਰੱਥ ਤੇ ਸਵਾਰ ਹੈ, ਕੋਈ ਘੋੜੇ ਤੇ ਸਵਾਰ ਹੈ, ਕੋਈ ਗੱਡੇ ਤੇ ਸਵਾਰ ਹੈ, ਕੋਈ ਪਾਲਕੀ ਤੇ ਸਵਾਰ ਹੈ, ਜਿਵੇਂ ਜਿਵੇਂ ਕਿਸੇ ਨੂੰ ਸਵਾਰੀ ਚੰਗੀ ਲੱਗੀ ਉਹ ਆਪੋ ਆਪਣੀਆਂ ਸਵਾਰੀਆਂ ਤੇ ਸਵਾਰ ਹੋ ਕੇ ਚੜ ਕੇ ਜਾ ਰਹੇ ਨੇ।
ਸਕਲ ਬਰਾਤ ਕਾਂ ਲਗ ਗਿਨੇ,
ਕਹਿੰਦੇ ਸਾਰੀ ਬਰਾਤ ਕਿੱਥੋਂ ਤੱਕ ਗਿਣਤੀ ਕਰੀਏ।
ਕੰਚਨ ਰਜਤ ਰੀਨ ਹੈ ਸੋਹੰਗ,
ਕਹਿੰਦੇ ਸੋਨੇ ਤੇ ਚਾਂਦੀ ਦੀਆਂ ਕਾਠੀਆਂ ਉਹ ਘੋੜਿਆਂ ਤੇ ਪਾਈਆਂ ਸੋਭ ਰਹੀਆਂ ਹਨ।
ਤਿੰਨ ਪਰ ਸੁਪੱਟ ਅਵਰ ਅਵਰੋ ਹੈ,
ਤੇ ਉਹਨਾਂ ਕਾਠੀਆਂ ਦੇ ਉੱਤੇ ਸੁਪੱਟ ਬੈਠੇ ਨੇ, ਸੂਰਮੇ ਬੈਠੇ ਨੇ। ਕਹਿੰਦੇ ਜਿਹੜੇ ਘੋੜਿਆਂ ਤੇ ਕਾਠੀਆਂ ਪਾਈਆਂ ਨੇ ਨਾ, ਕਿਸੇ ਦੇ ਘੋੜੇ ਦੀ ਕਾਠੀ ਚਾਂਦੀ ਦੀ ਮੜੀ ਹੋਈ, ਕਿਸੇ ਦੀ ਸੋਨੇ ਦੀ ਮੜੀ ਹੋਈ, ਤੇ ਫਿਰ ਉਹਨਾਂ ਕਾਠੀਆਂ ਦੇ ਉੱਤੇ ਸੁਪੱਟ ਬੈਠੇ ਸਿਪਾਹੀ ਗੁਰੂ ਕੇ ਸੂਰਮੇ ਭਾਈ ਵਿਧੀ ਚੰਦ ਵਰਗੇ, ਭਾਈ ਜੇਠਾ ਜੀ ਵਰਗੇ, ਭਾਈ ਪੈੜਾ ਜੀ ਲਗਾ ਜੀ ਵਰਗੇ, ਬੜੇ ਬੜੇ ਸੂਰਮੇ ਭਾਈ ਭਾਵਕ ਜੀ ਵਰਗੇ ਗੁਰੂ ਘਰ ਦੇ ਰਾਗੀ ਉਹ ਸਵਾਰ ਹੋ ਕੇ ਜਾ ਰਹੇ ਨੇ।
ਬਨ ਕਰ ਚੜਿਓ ਨਰਾਇਣ ਦਾਸ।
ਸਭ ਤੋਂ ਜ਼ਿਆਦਾ ਖੁਸ਼ੀ ਭਾਈ ਨਰਾਇਣ ਦਾਸ ਨੂੰ ਹੈ, ਕਿਉਂਕਿ ਸਕੇ ਦੋਤਰੇ ਦਾ ਵਿਆਹ ਮਾਤਾ ਦਮੋਦਰੀ ਦੇ ਪਿਤਾ ਸਨ ਤੇ ਬਾਬਾ ਗੁਰਦਿੱਤਾ ਜੀ ਮਾਤਾ ਦਮੋਦਰੀ ਦੇ ਵੱਡੇ ਸਪੁੱਤਰ ਨੇ। ਇਸ ਕਰਕੇ ਬਾਬਾ ਨਰਾਇਣ ਦਾਸ ਜੀ ਸਭ ਬੜੀ ਖੁਸ਼ੀ ਦੇ ਨਾਲ ਬੜੇ ਆਨੰਦ ਨਾਲ ਚੜ ਰਹੇ ਨੇ।
ਬਰਖਾ ਮਨ ਹਿਤ ਲੇ ਧਨ ਪਾਤ,
ਕਈ ਥੈਲੀਆਂ ਮਾਇਆ ਦੀਆਂ ਭਰ ਕੇ ਬਾਬੇ ਨਰਾਇਣ ਦਾਸ ਨੇ ਕੋਲ ਰੱਖੀਆਂ ਤੇ ਮੀਂਹ ਪਾਉਂਦੇ ਜਾ ਰਹੇ ਨੇ ਪੈਸਿਆਂ ਦਾ, ਮੀਂਹ ਭਰਾਉਂਦੇ ਜਾ ਰਹੇ ਨੇ, ਆਪਣੇ ਦੋਤਰੇ ਤੋਂ ਪੈਸੇ ਵਾਰ ਵਾਰ ਸੁੱਟਦੇ ਨੇ।
ਅਪਰ ਮਸੰਦਨ ਵਿਧੀਆ ਆਦ,
ਹੋਰ ਜਿਹੜੇ ਗੁਰੂ ਘਰ ਦੇ ਮਸੰਦ ਨੇ ਜਾਂ ਫਿਰ ਭਾਈ ਵਿਧੀ ਚੰਦ ਜੀ ਆਦਿਕ ਵਰਗੇ ਸਿੱਖ ਨੇ,
ਗੇਰਤ ਹਿਤ ਤਨ ਲੇ ਐਲਾਦ,
ਇਹ ਵੀ ਮਾਇਆ ਗੁਰੂ ਸਾਹਿਬ ਦਾ ਇਸ਼ਾਰਾ ਪਾ ਕੇ ਵੰਡ ਰਹੇ ਨੇ, ਜਿਵੇਂ ਸਤਿਗੁਰਾਂ ਦਾ ਹੁਕਮ ਸੀ ਇਹ ਵੀ ਉਸੇ ਤਰ੍ਹਾਂ ਮਾਇਆ ਵੰਡ ਰਹੇ ਨੇ।
ਕਹਿਣ ਲੱਗ ਗਿਣੀਐ ਅਪਰ ਸਮਾਜਾ,
ਕਿੱਥੋਂ ਤੱਕ ਮਹਾਰਾਜ ਜੀ ਦਾ ਸਮਾਜ ਗਿਣੀਏ, ਬਰਾਤ ਬਾਰੇ ਕਿੱਥੋਂ ਤੱਕ ਉਪਮਾ ਕਰੀਏ।
ਲੇ ਕਰ ਛੱਡੇ ਗਰੀਬ ਨਿਵਾਜਾ,
ਇੰਨਾ ਵੱਡਾ ਸਮਾਜ ਗਰੀਬ ਨਿਵਾਜ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਲੈ ਕੇ ਨਾਲ ਚੜੇ ਨੇ, ਕਿੱਥੋਂ ਤੱਕ ਗਿਣਤੀ ਮਿਣਤੀ ਕਰੀਏ। ਬਾਦਸ਼ਾਹੀ ਠਾਠ ਨੇ ਨਾਲ ਬਰਾਤ ਦੇ ਤੇ ਬਰਾਤ ਦਾ ਟੁਕਾਓ ਜਿਵੇਂ ਬਟਾਲੇ ਨਗਰ ਚ ਹੋਇਆ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।